ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਿਆਲ ਨਾਮ ਦੇਹੁ ਮੰਗਤ ਜਨ ਕਉ ਸਦਾ ਰਹੋ ਰੰਗ ਰਾਤਾ ਹਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟਹੁ ਕਰਨ ਕਾਰਨ ਸਭਨਾ ਕਾ ਏਕੋ ਅਵਰ ਨਾ ਦੂਜਾ ਕੋਈ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਸ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦੇਹੋ ਆਪਣਾ ਐਸੀ ਬਖਸ਼ ਕਰੀਜੈ ਭਨਤ ਨਾਨਕ ਭਰਮ ਪਟ ਖੁੱਲੇ ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮਾਨਿਆ ਬੇਸ਼ੁਮਾਰ ਅਥਾਹ ਅਗਨਤ ਅਤੁਲੈ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ ਸਤਨਾਮ ਸ੍ਰੀ ਵਾਹਿਗੁਰੂ ਜੀ ਬਿਲਾਵਲ ਮਹੱਲਾ ਪੰਜਵਾਂ ਮਰ ਮਰ ਜਨਮੇ ਜਿਨ ਬਿਸਰਿਆ ਜੀਵਨ ਕਾ ਦਾਤਾ ਪਾਰ ਬ੍ਰਹਮ ਜਨ ਸੇਵਿਆ ਅੰਨ ਦਿਨ ਰੰਗ ਰਾਤਾ ਮਰ ਮਰ ਜਨਮੇ ਜਿਨ ਬਿਸਰਿਆ ਜੀਵਨ ਕਾ ਦਾਤਾ ਪਾਰ ਬ੍ਰਹਮ ਜਨ ਸੇਵਿਆ ਅੰਨ ਦਿਨ ਰੰਗ ਰਾਤਾ ਸ਼ਾਂਤ ਸਹਿਜ ਆਨੰਦ ਘਣਾ ਪੂਰਨ ਪਈਆਸ ਸੁਖ ਪਾਇਆ ਹਰ ਸਾਧ ਸੰਗ ਸਿਮਰਤ ਗੁਣ ਤਾਸ ਰਹਾਉ ਸੁਣ ਸੁਆਮੀ ਅਰਦਾਸ ਜਨ ਤੁਮੇ ਅੰਤਰ ਜਾਮੀ ਥਾਨ ਥਨੰਤਰ ਰਵ ਰਹੇ ਨਾਨਕ ਕੇ ਸੁਆਮੀ ਸੁਣ ਸੁਆਮੀ ਅਰਦਾਸ ਜਨ ਤੁਮੇ ਅੰਤਰ ਜਾਮੀ ਥਾਨ ਥਨੰਤਰ ਰਵ ਰਹੇ ਨਾਨਕ ਕੇ ਸੁਆਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸ਼ਹਿਨਸ਼ਾਹ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਸੁਭਾਏ ਮਾਨ ਸਨਮਾਨਯੋਗ ਗੁਰੂ ਸਵਾਰੇ ਸਤਸੰਗੀਓ ਚੱਲ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਰੋਜ਼ਾਨਾ ਜੋ ਸਵੇਰ ਦੇ ਦੀਵਾਨ ਵਿੱਚ ਆਪ ਸਾਰੀਆਂ ਸੰਗਤਾਂ ਸਰਵਣ ਕਰਦੇ ਹੋ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪੰਚਮ ਗੁਰਦੇਵ ਦਾ ਸ਼ਬਦ ਰਾਗ ਬਿਲਾਵਲ ਵਿੱਚ ਉਚਾਰਨ ਕੀਤਾ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ ਜੋ 819 ਉੱਪਰ ਸੁਭਾਇਮਾਨ ਹੈ, ਆਪ ਸਾਰੀਆਂ ਸੰਗਤਾਂ ਸਰਵਣ ਕਰ ਰਹੇ ਸਨ। ਪਹਿਲੀਆਂ ਦੋ ਪੰਕਤੀਆਂ 'ਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਉਸ ਇਨਸਾਨ ਦਾ ਜ਼ਿਕਰ ਕੀਤਾ ਜਿਹੜਾ ਰੱਬ ਤੋਂ ਵਿਛੜਿਆ, ਜਿਹੜਾ ਇਨਸਾਨ ਰੱਬ ਨਾਲੋਂ ਟੁੱਟਿਆ ਹੋਇਆ। ਦੂਸਰੀ ਪੰਕਤੀ ਵਿੱਚ ਉਸ ਇਨਸਾਨ ਦਾ ਜ਼ਿਕਰ ਕੀਤਾ ਜਿਸ ਦੇ ਕੋਲ ਨਿਰੰਕਾਰ ਪਰਮਾਤਮਾ ਦੀ ਸੇਵਾ ਭਗਤੀ ਹੈ। ਜਿਸ ਦੇ ਪਾਸ ਪਰਮਾਤਮਾ ਦੀ ਸੇਵਾ ਭਗਤੀ ਹੈ, ਬੰਦਗੀ ਹੈ, ਉਸ ਦਾ ਜੀਵਨ ਕੀ ਹੈ? ਅਤੇ ਜਿਹੜਾ ਨਿਰੰਕਾਰ ਪਰਮੇਸ਼ਰ ਨਾਲੋਂ ਵਿਛੜਿਆ ਹੋਇਆ, ਉਸ ਦੀ ਜ਼ਿੰਦਗੀ ਕੀ ਹੈ? ਦਾਸ ਨੇ ਇੱਕ ਦਿਨ ਬੇਨਤੀ ਕੀਤੀ ਸੀ, ਜਿਹੜਾ ਜੀਵਨ ਆ ਪਰਮਾਤਮਾ ਦੇ ਘਰੋਂ ਜਿਹੜੇ ਸਵਾਸ ਮਿਲੇ ਆ, ਭਾਵੇਂ ਸਵਾਸਾਂ ਦੀ ਬਾਤ ਕਰੀਏ ਵੀ ਕਿੰਨੇ ਸਵਾਸ ਮਿਲੇ, ਭਾਵੇਂ ਸਾਲਾਂ ਮਹੀਨਿਆਂ ਦੀ ਗੱਲ ਕਰੀਏ, ਕਿਸੇ ਨੇ ਇੰਨੇ ਸਾਲ ਭੋਗ ਕੇ ਸੰਸਾਰ ਤੋਂ ਚਲੇ ਜਾਣਾ, ਜ਼ਿੰਦਗੀ ਗੁਰਮੁਖ ਨੇ ਵੀ ਬਤੀਤ ਕਰ ਜਾਣੀ ਆ, ਜ਼ਿੰਦਗੀ ਮਨਮੁੱਖ ਨੇ ਵੀ ਬਤੀਤ ਕਰ ਜਾਣੀ। ਜਿਹੜਾ ਰੱਬ ਤੋਂ ਟੁੱਟਿਆ ਹੋਇਆ ਬੰਦਾ, ਪਰਮੇਸ਼ਰ ਤੋਂ ਵਿਛੜਿਆ ਇਨਸਾਨ ਹੈ ਜਿਹੜਾ, ਉਹਨੇ ਵੀ ਜੀਵਨ ਜੀ ਕੇ ਸੰਸਾਰ ਤੋਂ ਚਲੇ ਜਾਣਾ। ਜਿਹੜਾ ਪਰਮੇਸ਼ਰ ਦੀ ਯਾਦ ਵਿੱਚ, ਨਾਮ ਸਿਮਰਨ ਵਿੱਚ ਜੁੜਿਆ ਹੋਇਆ ਜੀਵਨ, ਉਹਨੇ ਵੀ ਜੀ ਕੇ ਸੰਸਾਰ ਤੋਂ ਸਰੀਰ ਕਰਕੇ ਉਹਨੇ ਵੀ ਚਲੇ ਜਾਣਾ। ਪਰੰਤੂ ਇੱਕ ਗੱਲ ਜ਼ਰੂਰ ਚੇਤੇ 'ਚ ਰੱਖਿਓ, ਦੋਵਾਂ ਦੇ ਜੀਵਨ ਵਿੱਚ ਵੀ ਫਰਕ ਆ, ਦੋਨਾਂ ਦੇ ਮਰਨ ਵਿੱਚ ਵੀ ਫਰਕ ਆ। ਮਤਲਬ ਇੱਕ ਇਨਸਾਨ ਉਹ ਆ ਜਿਸ ਦੇ ਮਰਨ ਤੋਂ ਬਾਅਦ ਕੋਈ ਉਹਨੂੰ ਯਾਦ ਨਹੀਂ ਕਰਦਾ, ਜੇ ਕੋਈ ਉਹਨੂੰ ਸੰਸਾਰ ਵਿੱਚ ਯਾਦ ਕਰੇ ਵੀ ਉਹਦੇ ਔਗਣਾਂ ਕਰਕੇ ਯਾਦ ਕਰੇਗਾ। ਇਸ ਤਰ੍ਹਾਂ ਕਰਦਾ ਹੁੰਦਾ ਸੀ, ਇਸ ਤਰ੍ਹਾਂ ਝਗੜਦਾ ਸੀ, ਇਸ ਤਰ੍ਹਾਂ ਲੋਕਾਂ 'ਚ ਲੜਾਈਆਂ ਪਾਉਂਦਾ ਸੀ, ਇੱਦਾਂ ਵੀ ਗੱਲਾਂ ਕਰਦੇ ਲੋਕ। ਜਿਹੜਾ ਗੁਰਮੁਖ ਜਾਣਿਆ, ਰੱਬ ਦੀ ਬੰਦਗੀ 'ਚ ਜੁੜਿਆ, ਨਾਮ ਸਿਮਰਨ 'ਚ, ਯਾਦ ਲੋਕ ਉਹਨੂੰ ਵੀ ਕਰਨਗੇ ਪਰ ਉਹਨੂੰ ਪਰਉਪਕਾਰਾਂ ਕਰਕੇ ਅਤੇ ਧਰਮ ਦੇ ਕੰਮ ਕਰਕੇ ਯਾਦ ਕਰਨ, ਪਰਉਪਕਾਰੀ ਸੀ। ਇੱਕ ਗੱਲ ਚੇਤੇ 'ਚ ਰੱਖਿਓ, ਜੰਮਣਾ ਜਿਸ ਨੂੰ ਆਪਾਂ ਜਨਮ ਕਹਿੰਦੇ ਹਾਂ, ਜਨਮ ਸਾਰਿਆਂ ਦਾ ਹੀ ਮਾਂ ਦੇ ਗਰਭ ਤੋਂ ਹੋਣਾ ਵਾ, ਜਨਮ ਸਾਰਿਆਂ ਦਾ ਇੱਕੋ ਜਿਹਾ ਹੀ ਆ, ਮਾਂ ਦੇ ਗਰਭ ਤੋਂ ਹੀ ਪੈਦਾ ਹੋਣਾ, ਮਰਨਾ ਸਾਰਿਆਂ ਦਾ ਇੱਕੋ ਜਿਹਾ ਨਹੀਂ, ਮੌਤ ਸਾਰਿਆਂ ਦੀ ਇੱਕੋ ਜਿਹੀ ਨਹੀਂ, ਜਨਮ ਸਾਰਿਆਂ ਦਾ ਇੱਕੋ ਜਿਹਾ ਹੀ ਆ, ਮਾਂ ਦੇ ਗਰਭ ਤੋਂ ਹੋਣਾ, ਮਰਨਾ ਸਾਰਿਆਂ ਦਾ ਇੱਕੋ ਜਿਹਾ ਹੈਗਾ ਦੁਨੀਆਂ 'ਚ। ਇੱਕ ਕਾਰਨ ਮਰਨ ਦਾ ਇਹ ਆ, ਬੇਨਤੀ ਕਰਾਂ, ਇੱਕ ਮਰਨ ਦਾ ਕਾਰਨ ਇਹ ਆ ਵੀ ਵੱਖ ਵੱਖ ਤਰ੍ਹਾਂ ਦੀ ਮੌਤ, ਪਰ ਜਿਹੜੀ ਬੇਨਤੀ ਮੈਂ ਕਰ ਰਿਹਾ ਉਹ ਇਹ ਆ ਕਿ ਇੱਕਨਾਂ ਦਾ ਮਰਨਾ ਸਫਲ ਆ, ਜਿਨ੍ਹਾਂ ਦਾ ਜੀਵਨ ਸਫਲ ਹੈ ਉਹਨਾਂ ਦਾ ਮਰਨਾ ਸਫਲ ਆ, ਜਿਨ੍ਹਾਂ ਦਾ ਜੀਵਨ ਸਫਲ ਨਹੀਂ ਉਹਨਾਂ ਦਾ ਮਰਨਾ ਨਹੀਂ ਸਫਲ। ਮੌਤ ਕਿਹਨਾਂ ਦੀ ਸਫਲ ਆ? ਮਰਨਾ ਉਹਨਾਂ ਲੋਕਾਂ ਦਾ ਸਫਲ ਹੈ ਜਿਨ੍ਹਾਂ ਦਾ ਜੀਵਨ ਸਫਲ ਆ। ਜਿਹੜੇ ਬੰਦੇ ਨੇ ਜੀਵਨ ਹੀ ਸਫਲ ਨਹੀਂ ਕੀਤਾ ਉਹਦਾ ਤਾਂ ਮਰਨ ਨੂੰ ਜੀ ਨਹੀਂ ਕਰਦਾ। ਜਿਸ ਨੇ ਜੀਵਨ ਦੀ ਬਾਜੀ ਜਿੱਤ ਲਈ ਹੈ, ਪਰਮੇਸ਼ਰ ਦੇ ਚਰਨਾਂ 'ਚ ਪ੍ਰਵਾਨ ਹੋ ਗਿਆ, ਉਹ ਕਹਿੰਦਾ ਭਾਵੇਂ ਕੱਲ੍ਹ ਨੂੰ ਸਦਾ ਆਜੇ, ਅੱਜ ਆਜੇ, ਤਿਆਰ ਆ। ਬਾਣੀ 'ਚ ਉਹਨਾਂ ਨੇ ਬਚਨ ਵਰਤੇ ਆ, ਕਬੀਰ ਜਿਸ ਮਰਨੇ 'ਤੇ ਜੱਗ ਡਰੈ ਮੇਰੇ ਮਨ ਅਨੰਤ। ਜਿਹੜੇ ਮਰਨ ਤੋਂ ਜਗਤ ਡਰਦਾ, ਰੱਬ ਦਾ ਪਿਆਰਾ ਕਹਿੰਦਾ ਮੈਨੂੰ ਆਨੰਦ ਆ। ਕਿਸੇ ਬੰਦੇ ਨੂੰ ਚੰਗੇ ਪਦਾਰਥ ਖਾਣ ਵਾਸਤੇ ਮਿਲ ਜਾਣ, ਕਹਿੰਦਾ ਬੜਾ ਆਨੰਦ ਆ। ਚੰਗਾ ਵਸਤਰ ਪਹਿਨਣ ਵਾਸਤੇ ਮਿਲ ਜਾਏ, ਕਹਿੰਦਾ ਬੜਾ ਆਨੰਦ ਆ। ਕਿਸੇ ਨੂੰ ਚੰਗੇ ਸੰਸਾਰ ਦੇ ਸੁੱਖ ਭੋਗਣ ਵਾਸਤੇ ਮਿਲ ਜਾਣ, ਘਰ ਬਾਰ ਵਧੀਆ ਰਹਿਣ ਵਾਸਤੇ ਮਿਲ ਜਾਏ, ਉਹ ਕਹਿੰਦਾ ਬੜਾ ਆਨੰਦ ਆ। ਪਰ ਸੱਜਣੋ, ਮੌਤ ਸਾਹਮਣੇ ਖਲੋਤੀ ਹੋਵੇ ਅਤੇ ਕੋਈ ਮੌਤ ਵੱਲ ਵੇਖ ਕੇ ਆਖੇ ਮੌਤੇ ਤੂੰ ਆ ਗਈ ਆ, ਬੜਾ ਆਨੰਦ ਆ। ਖਾ ਕੇ ਪੀ ਕੇ ਪਹਿਨ ਕੇ ਸੰਸਾਰ ਦੇ ਸੁੱਖ ਭੋਗ ਕੇ ਆਨੰਦ ਆਇਆ, ਮੌਤ ਵੱਲ ਵੇਖ ਕੇ ਕੋਈ ਆਖੇ ਬੜਾ ਆਨੰਦ ਆ, ਕਿਹਨਾਂ ਨੇ ਆਖਿਆ? ਰੱਬ ਦੇ ਪਿਆਰਿਆਂ ਨੇ। ਜਿਸ ਮਰਨੇ 'ਤੇ ਜੱਗ ਡਰਿਆ ਮੇਰੇ ਮਨ ਅਨੰਤ। ਜਿਹੜਾ ਮਨਮੁੱਖ ਸਾਕਤ ਬੰਦਾ ਰੱਬ ਤੋਂ ਵਿਛੜਿਆ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਪ੍ਰਥਾਏ ਵੀ ਅੱਜ ਦੇ ਸ਼ਬਦ ਵਿੱਚ ਕਹਿੰਦੇ ਨੇ, ਮਰ ਮਰ ਜਨਮੇ ਜਿਨ ਵਿਸਰਿਆ ਜੀਵਨ ਕਾ ਦਾਤਾ। ਜਿਹੜਾ ਸਾਨੂੰ ਜੀਵਨ ਦੇਣ ਵਾਲਾ ਦਾਤਾ ਆ ਪਰਮੇਸ਼ਰ, ਸਾਰੀਆਂ ਦਾਤਾਂ ਦੇਣ ਵਾਲਾ ਦਾਤਾਰ ਅਕਾਲ ਪੁਰਖ ਵਾਹਿਗੁਰੂ, ਕਹਿੰਦੇ ਜਿਨ੍ਹਾਂ ਨੂੰ ਉਹ ਜੀਵਨ ਦਾ ਦਾਤਾ ਵਿਸਰ ਗਿਆ, ਜ਼ਿੰਦਗੀ ਦੇਣ ਵਾਲਾ ਦਾਤਾ ਭੁੱਲ ਗਿਆ, ਮਰ ਮਰ ਜਨਮੇ ਉਹ ਮੁੜ ਮੁੜ ਕੇ ਜੰਮਦੇ ਆ, ਮੁੜ ਮੁੜ ਕੇ ਮਰਦੇ ਆ, ਮਰਦੇ ਆ ਅਤੇ ਜੰਮਦੇ ਆ, ਜੰਮਦੇ ਆ ਅਤੇ ਮਰਦੇ ਆ। ਤਰ੍ਹਾਂ ਤਰ੍ਹਾਂ ਦੀਆਂ ਜੂਨਾਂ ਵਿੱਚ ਪਏ ਹੋਏ ਲੋਕ ਨੇ। ਅਤੇ ਖਿਮਾ ਕਰਿਓ ਜੇ, ਇੱਕ ਤਾਂ ਇਹ ਆ ਭਈ ਇਸ ਜਨਮ ਤੋਂ ਬਾਅਦ ਮੁੜ ਮੁੜ ਕੇ ਜੰਮਣਾ ਮਰਨਾ, ਇਸ ਮਨੁੱਖਾ ਦੇਹੀ ਤੋਂ ਬਾਅਦ ਮੁੜ ਮੁੜ ਕੇ ਜੰਮਣਾ ਮਰਨਾ, ਇਹ ਤਾਂ ਉਹਨਾਂ ਦੇ ਹਿੱਸੇ ਹੈ ਹੀ ਆ। ਬਹੁਤਾਤ ਸੰਸਾਰ ਵਿੱਚ ਮਾਫ਼ ਕਰਿਓ ਐਸੀ ਵੀ ਆ ਜਿਹੜੇ ਇਸ ਜ਼ਿੰਦਗੀ ਦੇ ਹੁੰਦਿਆਂ ਵੀ, ਆ ਜੀਵਨ ਦੇ ਹੁੰਦਿਆਂ ਵੀ ਰੋਜ਼ ਮਰਦੇ ਆ, ਚਿੰਤਾ ਝੋਰੇ ਫਿਕਰ। ਐਸੇ ਐਸੇ ਲੋਕ ਸੰਸਾਰ ਜਗਤ ਵਿੱਚ ਜਿਹੜੇ ਮਰਿਆਂ ਦੇ ਤੁਲ ਸੰਸਾਰ ਜਗਤ 'ਚ ਤੁਰੇ ਫਿਰਦੇ, ਐਸੇ ਐਸੇ ਦੁਖੀ ਇਨਸਾਨ ਜਿਨ੍ਹਾਂ ਨੂੰ ਪੁੱਛੀਏ ਸੁਣਾਓ ਜੀਵਨ ਕਿਵੇਂ ਚੱਲ ਰਿਹਾ, ਉਹ ਕਹਿੰਦੇ ਕਾਹਦੀ ਜ਼ਿੰਦਗੀ ਹੈ ਜੀ, ਦੁੱਖ ਨੇ, ਚਿੰਤਾ ਝੋਰੇ ਫਿਕਰ ਆ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਨ੍ਹਾਂ ਨੂੰ ਜੀਵਨ ਦਾ ਦਾਤਾ, ਜ਼ਿੰਦਗੀ ਦੇਣ ਵਾਲਾ ਦਾਤਾਰ ਨਿਰੰਕਾਰ ਵਿਸਰ ਗਿਆ, ਮਰ ਮਰ ਜਨਮੇ ਜਿਨ ਵਿਸਰਿਆ ਜੀਵਨ ਕਾ ਦਾਤਾ। ਐਸ ਮਾਨਸ ਦੇਹੀ ਤੋਂ ਬਾਅਦ ਜੰਮਣਾ ਮਰਨਾ, ਮਰਨਾ ਜੰਮਣਾ, 184 ਭ੍ਰਮਤਿਆਂ ਦੁਲੱਭ ਜਨਮ ਪਾਏ ਹੋਏ, ਜਿਨ੍ਹਾਂ 84 ਲੱਖ ਜੂਨਾਂ 'ਚੋਂ ਕੱਢ ਕੇ ਮਾਨਸ ਜਨਮ ਦਿੱਤਾ ਸੀ, ਪਰਤ ਕੇ ਉਹਨਾਂ ਜੂਨਾਂ 'ਚ ਫਿਰ ਸੁੱਟ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਦੂਸਰੀ ਪੰਕਤੀ 'ਚ ਆਖਿਆ, ਪਾਰ ਬ੍ਰਹਮ ਜਨ ਸੇਵਿਆ ਆਨ ਦਿਨ ਰੰਗ ਰਾਤਾ। ਪਾਰ ਬ੍ਰਹਮ ਜਨ ਸੇਵਿਆ, ਜਿਹੜੇ ਰੱਬ ਦੇ ਪਿਆਰੇ ਜਨ ਪਰਮੇਸ਼ੁਰ ਦੀ ਬੰਦਗੀ ਕਰਨ ਵਾਲਿਆਂ ਨੇ, ਅਕਾਲ ਪੁਰਖ ਪਰਮਾਤਮਾ ਦੀ ਸੇਵਾ ਭਗਤੀ ਕੀਤੀ ਹੈ, ਜਿਨ੍ਹਾਂ ਨੇ ਨਿਰੰਕਾਰ ਪਰਮਾਤਮਾ ਦੀ ਬੰਦਗੀ ਭਗਤੀ ਵਿੱਚ ਜੁੜਨਾ ਕੀਤਾ, ਅੰਨ ਦਿਨ ਰੰਗ ਰਾਤਾ। ਅੰਨ ਦਿਨ, ਅੰਨ ਦਿਨ ਦਾ ਅਰਥ ਹੁੰਦਾ ਹਰ ਰੋਜ਼, ਅੰਨ ਦਿਨ, ਕੋਈ ਦਿਨ ਐਸਾ ਨਹੀਂ ਜਿਹੜਾ ਪਰਮੇਸ਼ੁਰ ਦੇ ਨਾਮ ਸਿਮਰਨ ਤੋਂ ਬਿਨਾਂ ਖਾਲੀ ਚਲਾ ਜਾਏ। ਅੰਨ ਦਿਨ ਰੰਗ ਰਾਤਾ, ਹਰ ਦਿਨ, ਹਰ ਪਲ, ਹਰ ਘੜੀ ਉਹ ਪਰਮੇਸ਼ੁਰ ਦੇ ਨਾਮ ਰੰਗ ਵਿੱਚ ਰਤੇ ਰਹਿੰਦੇ ਆ, ਪਰਮੇਸ਼ੁਰ ਦੇ ਨਾਮ ਸਿਮਰਨ ਵਿੱਚ ਰੰਗੇ ਰਹਿੰਦੇ ਆ। ਜਿਹੜੇ ਪਰਮੇਸ਼ੁਰ ਦੀ ਬੰਦਗੀ ਕਰਨ ਵਾਲੇ, ਭਗਤੀ ਕਰਨ ਵਾਲੇ, ਉਹਨਾਂ ਦਾ ਨਿਯਮ ਬਣ ਗਿਆ ਕਿ ਮੈਂ ਰੋਜ਼ਾਨਾ ਗੁਰੂ ਦਾ ਦਰਸ਼ਨ ਕਰਨਾ, ਉਹਨਾਂ ਦਾ ਨਿਯਮ ਬਣ ਗਿਆ ਕਿ ਮੈਂ ਰੋਜ਼ਾਨਾ ਬਾਣੀ ਪੜ੍ਹਨੀ ਹੈ, ਉਹਨਾਂ ਦਾ ਨਿਯਮ ਬਣ ਗਿਆ ਮੈਂ ਰੋਜ਼ਾਨਾ ਨਿਤਨੇਮ ਕਰਨਾ, ਉਹਨਾਂ ਦਾ ਜੀਵਨ ਦਾ ਨਿਯਮ ਬਣ ਗਿਆ ਕਿ ਮੈਂ ਅੰਮ੍ਰਿਤ ਵੇਲੇ ਉੱਠਣਾ, ਉਹਨਾਂ ਦਾ ਨਿਯਮ ਬਣ ਗਿਆ ਮੈਂ ਰੋਜ਼ ਰਹਿ ਰਾਸ ਦਾ ਪਾਠ ਕਰਨਾ, ਉਹਨਾਂ ਦਾ ਨਿਯਮ ਬਣ ਗਿਆ ਮੈਂ ਰੋਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦੀਦਾਰ ਕਰਨਾ। ਨਿਯਮ, ਜੀਵਨ ਦਾ ਨੇਮ ਬਣਾ ਲਿਆ ਉਹਨਾਂ ਨੇ। ਜਿਵੇਂ ਭੋਜਨ ਤੋਂ ਬਿਨਾਂ ਗੁਜ਼ਾਰਾ ਨਹੀਂ ਹੋ ਸਕਦਾ, ਭੋਜਨ ਤੋਂ ਬਿਨਾਂ ਮੈਂ ਜਿਉਂਦਾ ਨਹੀਂ ਰਹਿ ਸਕਦਾ, ਇਸੇ ਤਰ੍ਹਾਂ ਮੈਂ ਭਜਨ ਤੋਂ ਬਿਨਾਂ ਵੀ ਜਿਉਂਦਾ ਨਹੀਂ ਰਹਿ ਸਕਦਾ, ਨਾਮ ਸਿਮਰਨ ਨਾਲੋਂ ਵਿਛੜਨਾ ਨਹੀਂ ਹੈ। ਸਤਿਗੁਰੂ ਕਹਿੰਦੇ ਅੰਨ ਦਿਨ ਰੰਗ ਰਾਤਾ, ਅੰਨ ਦਿਨ, ਹਰ ਦਿਨ, ਹਰ ਪਲ, ਹਰ ਘੜੀ ਉਹ ਪਰਮੇਸ਼ੁਰ ਦੇ ਰੰਗ ਵਿੱਚ ਰੰਗੇ ਰਹਿੰਦੇ। ਸਦੀਵੀ ਕਾਲ ਵਾਸਤੇ ਉਹਨਾਂ ਨੂੰ ਪਰਮੇਸ਼ੁਰ ਦਾ ਨਾਮ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਦਾ ਆਸਰਾ ਸਹਾਰਾ ਬਣਿਆ ਰਹਿੰਦਾ ਅਤੇ ਸਦਾ ਵਾਸਤੇ ਜੀਵਨ ਵਿੱਚ ਪ੍ਰਭੂ ਦੇ ਨਾਮ ਰੰਗ ਵਿੱਚ ਸਦਾ ਵਾਸਤੇ ਰੰਗੇ ਰਹਿੰਦੇ। ਉਹਨਾਂ ਦਾ ਜੀਵਨ ਫਿਰ ਕੀ ਆ? ਪਾਤਸ਼ਾਹ ਕਹਿੰਦੇ ਸ਼ਾਂਤ ਸਹਿਜ ਆਨੰਦ ਘਣਾ ਪੂਰਨ ਭਈ ਆਸ, ਸਾਰੀਆਂ ਆਸਾਂ ਪੂਰੀਆਂ ਉਹਨਾਂ ਦੀ। ਮਹਾਰਾਜ ਕਹਿੰਦੇ ਉਹਨਾਂ ਦੇ ਜੀਵਨ ਵਿੱਚ ਸ਼ਾਂਤ ਸਹਿਜ ਆਨੰਦ ਘਣਾ, ਥੋੜ੍ਹਾ ਬਹੁਤਾ ਆਨੰਦ ਨਹੀਂ, ਘਣਾ ਆਨੰਦ, ਬਹੁਤ ਆਨੰਦ ਉਹਨਾਂ ਦੇ ਜੀਵਨ ਵਿੱਚ। ਸ਼ਾਂਤੀ ਹੈ ਉਹਨਾਂ ਦੇ ਜੀਵਨ ਵਿੱਚ, ਸਹਿਜ ਹੈ ਉਹਨਾਂ ਦੇ ਜੀਵਨ ਵਿੱਚ, ਟਿਕਾਓ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੀ ਸ਼ਾਂਤੀ, ਐਸਾ ਟਿਕਾ, ਐਸਾ ਸਕੂਨ ਉਹਨਾਂ ਦੇ ਜੀਵਨ ਵਿੱਚ ਹੈ, ਆਨੰਦ ਘਣਾ, ਬਹੁਤ ਆਨੰਦ। ਕੋਈ ਉਹਨਾਂ ਨੂੰ ਸੰਸਾਰ ਵਿੱਚ ਦੁੱਖ ਦੇਣ ਦੀ ਕੋਸ਼ਿਸ਼ ਵੀ ਕਰੇ ਤਾਂ ਵੀ ਦੁਖੀ ਨਹੀਂ ਹੋ ਸਕਦੇ। ਉਹਨਾਂ ਨੇ ਇਹ ਮਹਿਸੂਸ ਕਰ ਲਿਆ ਕਿ ਪੂਰਨ ਭਈ ਆਸ, ਪ੍ਰਭੂ ਤੇਰੇ ਨਾਮ ਸਿਮਰਨ ਵਿੱਚ ਜੁੜ ਜਾਣਾ ਹੀ ਸਾਰੀਆਂ ਆਸਾਂ ਦਾ ਪੂਰਿਆਂ ਹੋ ਜਾਣਾ। ਹੁਣ ਖਿਆਲ ਕਰਕੇ ਵੇਖਿਓ, ਕਦੇ ਇਹ ਨਹੀਂ ਭਾਈ ਦੁਨੀਆ ਦੀ ਕੋਈ ਐਸੀ ਚੀਜ਼ ਨਹੀਂ, ਵਸਤ ਨਹੀਂ ਜਿਹੜੀ ਉਹਨਾਂ ਦੇ ਕੋਲ ਨਹੀਂ ਹੈਗੀ। ਆਪਾਂ ਕਹੀਏ ਵੀ ਉਹਨਾਂ ਕੋਲ ਬਹੁਤ ਤਕੜੇ ਮਹਿਲ, ਮਾੜੀਆਂ, ਧਨ, ਦੌਲਤ, ਬੜੇ ਪਦਾਰਥ ਉਹਨਾਂ ਕੋਲ, ਵੀ ਉਹਨਾਂ ਦੀਆਂ ਸਾਰੀਆਂ ਆਸਾਂ ਪੂਰੀਆਂ ਹੋ ਗਈਆਂ। ਸੱਜਣੋ ਚੇਤੇ ਰੱਖਿਓ, ਜਿਹੜੇ ਰੱਬ ਦੇ ਪਿਆਰੇ ਆ ਨਾ, ਉਹ ਰੱਬ ਤੋਂ ਬਿਨਾਂ ਦੂਜੀ ਆਸ ਹੀ ਨਹੀਂ ਰੱਖਦੇ। ਉਹ ਕਹਿੰਦੇ ਦਾਤਾ ਮਿਲ ਗਿਆ, ਦਾਤਾਂ ਪੇ ਆ ਜਾਣੀਆਂ। ਉਹਨਾਂ ਦੇ ਅੰਦਰ ਆਸ ਹੀ ਪਰਮਾਤਮਾ ਨੂੰ ਮਿਲਣ ਦੀ ਪੂਰਨ ਪਈ ਆਸ ਉਹਨਾਂ ਦੇ ਜੀਵਨ ਵਿੱਚ, ਉਹਨਾਂ ਦੀ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਆਸ ਰੱਬ ਨੂੰ ਮਿਲਣਾ। ਬਹੁਤ ਜਨਮ ਬਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ, ਆਸ ਲੱਗ ਜੀਵੋ ਚਿਰ ਪਇਓ ਦਰਸ਼ਨ ਦੇਖੇ। ਤੇਰੇ ਦਰਸ਼ਨਾਂ ਦੀ ਆਸ ਵਿੱਚ ਜਿਉਂਦਾ, ਕਦੋਂ ਤੇਰੇ ਦਰਸ਼ਨ ਹੋਏ। ਆਸ ਪਿਆਸੀ ਪਿਰ ਕਹਿ ਤਾਈਂ, ਜਿਉਂ ਚਾਤਰਕ ਬੂੰਦੇਰੇ, ਕਹੋ ਨਾਨਕ ਜੀਅੜਾ ਬਲਿਹਾਰੀ, ਦੇਹੋ ਦਰਸ ਪ੍ਰਭ ਮੇਰੇ। ਨਿਰੰਕਾਰ ਪਰਮਾਤਮਾ ਦੇ ਦਰਸ਼ਨਾਂ ਦੀ ਆਸ, ਦਰਸ਼ਨ ਕੀ ਮਨ ਆਸ ਕਨੇਰੀ, ਕੋਈ ਐਸਾ ਸੰਤ ਮੋਕੋ ਪਿਰੇ ਮਿਲਾਵੇ। ਕੋਈ ਐਸਾ ਰੱਬ ਦਾ ਪਿਆਰਾ ਮਿਲੇ ਜਿਹੜਾ ਮੈਨੂੰ ਰੱਬ ਨਾਲ ਮਿਲਾ ਦੇਵੇ। ਕਿਉਂ? ਦਰਸ਼ਨ ਕੀ ਮਨ ਆਸ ਕਨੇਰੀ, ਬੜੀ ਕਨੇਰੀ ਆਸ, ਬੜੀ ਕਨੇਰੀ ਤਾਂਗ, ਬਹੁਤ ਜ਼ਿਆਦਾ ਲਾਲਸਾ ਮੇਰੇ ਦਿਲ ਦੇ ਵਿੱਚ ਲੱਗੀ ਹੈ ਕਦੋਂ ਮੈਨੂੰ ਨਿਰੰਕਾਰ ਪਰਮੇਸ਼ਰ ਦਾ ਮਿਲਾਪ ਹੋਵੇ। ਕੋਈ ਐਸਾ ਪ੍ਰਭੂ ਨਿਰੰਕਾਰ ਦਾ ਪਿਆਰਾ ਮਿਲੇ ਜਿਹੜਾ ਮੈਨੂੰ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਨਾਲ ਮਿਲਾ ਦੇਵੇ। ਕਹਿਣ ਦਾ ਭਾਵ, ਜਿਹੜੇ ਬੰਦਗੀ ਕਰਨ ਵਾਲੇ ਨਾਮ ਸਿਮਰਨ 'ਚ ਜੁੜੇ ਆ, ਜਦੋਂ ਉਹਨਾਂ ਨੂੰ ਪਰਮਾਤਮਾ ਦੇ ਮਿਲਣ ਦੀ ਆਸ, ਨਿਰੰਕਾਰ ਪਰਮਾਤਮਾ ਦੇ ਮਿਲਾਪ ਦੀ ਤਾਂਘ ਪੂਰੀ ਹੋ ਜਾਂਦੀ ਹੈ, ਉਹ ਕਹਿੰਦੇ ਸਾਨੂੰ ਸਾਰਾ ਕੁਛ ਮਿਲ ਗਿਆ। ਹੋਰ ਕੋਈ ਆਸ, ਕੋਈ ਤਾਂਘ, ਕੋਈ ਲਾਲਸਾ ਉਹਨਾਂ ਦੇ ਜੀਵਨ ਵਿੱਚ ਨਹੀਂ ਰਹੀ। ਮਨ ਸੰਤੋਖੀ, ਮਨ ਸ਼ਾਂਤ, ਮਨ ਸਹਿਜ 'ਚ, ਮਨ ਟਕਾ 'ਚ, ਮਨ ਸੁਖੀ। ਕਿਸੇ ਇਨਸਾਨ ਨੂੰ ਪੁੱਛੋ, ਤੈਨੂੰ ਦੁਨੀਆ ਦੀ ਦੌਲਤ ਚਾਹੀਦੀ ਆ ਕਿ ਸੁੱਖ ਸ਼ਾਂਤੀ ਚਾਹੀਦੀ ਹੈ? ਉਹ ਕਹਿੰਦਾ ਸੁੱਖ ਸ਼ਾਂਤੀ ਚਾਹੀਦੀ। ਅੱਜ ਸਾਰਾ ਸੰਸਾਰ ਸ਼ਾਂਤੀ ਭਾਲਦਾ ਜੇ, ਕਿਤੇ ਉਹ ਸ਼ਾਂਤੀ ਮਿਲ ਜਾਵੇ, ਟਕਾ ਮਿਲ ਜਾਵੇ, ਸਕੂਨ ਮਿਲ ਜਾਵੇ। ਬਹੁਤਾਤ ਸੰਸਾਰ ਦੀ ਜਿਹੜੀ ਹੈ, ਸੰਸਾਰ ਦੇ ਬਹੁਤਾਤ ਲੋਕ, ਪਰਸੈਂਟੇਜ ਕੱਢ ਕੇ ਵੇਖ ਲਿਓ ਸੱਜਣੋ, ਬਹੁਤ ਲੋਕ ਸੰਸਾਰ ਵਿੱਚ ਐਸੇ ਆ ਜਿਹੜੇ ਹਰ ਵਕਤ ਡਿਪਰੈਸ਼ਨ 'ਚ ਰਹਿੰਦੇ ਆ। ਡਿਪਰੈਸ਼ਨ 'ਚ ਡਿਪਰੈਸ ਆ, ਚਿੰਤਾ, ਝੋਰੇ, ਫਿਕਰ ਆ। ਚਿੰਤਾ ਇੱਥੋਂ ਤੱਕ ਵੱਧ ਗਈ ਆ ਕਿ ਡਾਕਟਰ ਨੇ ਕਹਿ ਦਿੱਤਾ ਤੂੰ ਡਿਪਰੈਸ਼ਨ 'ਚ ਚਲਾ ਗਿਆ, ਡਿਪਰੈਸ ਆ ਤੂੰ, ਇਤਨੀ ਚਿੰਤਾ ਕਾਹਦੇ ਵਾਸਤੇ ਲਾ ਲਈ। ਕੁਝ ਸਾਲ ਪਿੱਛੇ ਚਲੇ ਜਾਓ, 20-25 ਸਾਲ ਪਹਿਲਾਂ ਇੰਨਾ ਸੰਸਾਰ ਡਿਪਰੈਸ਼ਨ 'ਚ ਨਹੀਂ ਸੀ ਰਹਿੰਦਾ, ਇਤਨੇ ਲੋਕ ਡਿਪਰੈਸ ਨਹੀਂ ਸਨ। ਧਨ ਮਾਇਆ ਪਦਾਰਥਵਾਦ ਦਾ ਪਸਾਰਾ ਜਿਉਂ ਜਿਉਂ ਵਧਿਆ, ਤਿਉਂ ਤਿਉਂ ਮਨੁੱਖ ਜ਼ਿਆਦਾ ਚਿੰਤਤ ਹੋਈ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ 'ਚ ਮੇਰੇ ਸਾਹਿਬ ਸੱਚੇ ਪਾਤਸ਼ਾਹ ਨੇ ਇੱਥੋਂ ਤੱਕ ਬਚਨ ਆਖਿਆ, ਉਹ ਬੰਦਿਆ ਜਿਹੜੇ ਨਿਰੰਕਾਰ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ, ਖਾਣ ਪੀਣ ਪਹਿਨਣ ਨੂੰ ਦਏਗਾ, ਤੇਰਾ ਕੰਮ ਕਿਰਤ ਕਰਨੀ ਹੈ, ਉੱਦਮ ਕਰਨਾ ਆ, ਭਰੋਸਾ ਰੱਬ 'ਤੇ ਰੱਖ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੇ, ਜਲ ਮੈਂ ਜਨਤੇ ਉਪਾਇਨ ਤਿਨਾ ਪੇ ਰੋਜੀ ਦੇ, ਉੱਥੇ ਹੱਟ ਨਾ ਚੱਲਈ ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵਈ ਨਾ ਕੋ ਲਏ ਨਾ ਦੇ, ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ, ਵਿੱਚ ਉਪਾਏ ਸਾਇਰਾਂ, ਸਾਇਰ ਪੱਥਰ ਨੂੰ ਕਹਿੰਦੇ ਆ, ਪੱਥਰਾਂ ਦੇ ਵਿੱਚ ਵੀ ਉਹਨੇ ਜੀਵ ਪੈਦਾ ਕੀਤੇ, ਵਿੱਚ ਉਪਾਏ ਸਾਇਰਾਂ ਤਿੰਨਾਂ ਪਿਸਾਰ ਕਰੇ, ਨਾਨਕ ਚਿੰਤਾ ਮਤ ਕਰੋ, ਤੇਰਾ ਕੰਮ ਚਿੰਤਾ ਕਰਨੀ ਨਹੀਂ, ਤੇਰਾ ਕੰਮ ਪਰਮਾਤਮਾ ਦਾ ਚਿੰਤਨ ਕਰਨਾ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਚਿੰਤਾ ਨਾ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਕੋਈ ਉੱਦਮ ਨਹੀਂ ਕਰਨਾ, ਉਪਰਾਲਾ ਨਹੀਂ ਕਰਨਾ, ਕਿਰਤ ਨਹੀਂ ਕਰਨੀ, ਕਮਾਈ ਨਹੀਂ ਕਰਨੀ, ਕਾਰੋਬਾਰ ਨਹੀਂ ਕਰਨਾ, ਸਾਰਾ ਕੁਝ ਕਰ, ਚਿੰਤਤ ਨਾ ਹੋ, ਪਰਮਾਤਮਾ ਦੇ ਸ਼ੁਕਰਾਨੇ ਵਿੱਚ ਜ਼ਿੰਦਗੀ ਜੀ। ਜੋ ਭੋਜਨ ਪ੍ਰਸ਼ਾਦ ਮਿਲ ਗਿਆ, ਸੰਤੋਖੀ ਹੋ ਕੇ ਨਿਰੰਕਾਰ ਪਰਮਾਤਮਾ ਦਾ ਸ਼ੁਕਰਾਨਾ ਕਰ। ਸੱਜਣੋ, ਸ਼ੁਕਰਾਨਾ ਕਰਦਾ ਹੀ ਸੰਸਾਰ ਵਿੱਚ ਉਹ ਆ ਜਿਹੜਾ ਸੰਤੋਖੀ ਆ। ਜਿਸ ਦੇ ਅੰਦਰ ਅਜੇ ਵੀ ਭੁੱਖ ਆ, ਉਹਦੇ 'ਚ ਕਾਹਦਾ ਸ਼ੁਕਰਾਨਾ, ਉਹਦੇ ਗਿਲੇ ਸ਼ਿਕਵੇ ਉਹਦੇ ਕੋਲ, ਉਹ ਰੱਬ ਦੇ ਉੱਤੇ ਗਿਲੇ ਸ਼ਿਕਵੇ ਕਰਦਾ, ਉਲਾਮੇ ਦਿੰਦਾ ਉਹ। ਜਿਹੜਾ ਰੱਬ ਦਾ ਪਿਆਰਾ ਉਹਦੇ ਅੰਦਰ ਸੰਤੋਖ ਹੈ, ਸ਼ਾਂਤੀ ਹੈ, ਕਹਿੰਦਾ ਮਾਲਕ ਤੇਰਾ ਸ਼ੁਕਰ, ਤੂੰ ਬਹੁਤ ਕੁਝ ਦਿੱਤਾ, ਜੀਵਨ ਦੇ ਦਿੱਤਾ ਜੀ, ਚੰਗੇ ਹੱਥ ਪੈਰ ਅੰਗ ਦੇ ਦਿੱਤੇ ਆ, ਇਹਦੇ ਨਾਲੋਂ ਵੱਧ ਕੇ ਕੀ ਮੰਗ ਲਈਏ ਤੇਰੇ ਕੋਲੋਂ। ਤੇਰੀ ਬਖਸ਼ਿਸ਼ ਆ, ਤੇਰੀ ਰਹਿਮਤ ਆ, ਤੂੰ ਬਹੁਤ ਕੁਝ ਦੇ ਦਿੱਤਾ, ਬਹੁਤ ਕੁਛ ਤੂੰ ਮੇਰੀ ਝੋਲੀ 'ਚ ਪਾਇਆ। ਇਹ ਪਰਮੇਸ਼ੁਰ ਦੇ ਪਿਆਰਿਆਂ ਦਾ ਜੀਵਨ ਹੈ ਸ਼ੁਕਰਾਨੇ ਵਿੱਚ ਜੀਣਾ, ਰੱਬ ਦੇ ਪਿਆਰਿਆਂ ਦਾ ਜੀਵਨ ਹੈ ਸੰਤੋਖੀ ਹੋ ਕੇ ਜੀਣਾ, ਸੰਤੋਖ 'ਚ ਸ਼ਾਂਤੀ। ਅਤੇ ਗੁਰੂ ਅਰਜਨ ਦੇਵ ਸਾਹਿਬ ਨੇ ਸੁਖਮਣੀ ਸਾਹਿਬ 'ਚ ਦੱਸ ਦਿੱਤਾ, ਕਹਿੰਦੇ ਜਿਹੜਾ ਸੰਤੋਖੀ ਆ ਰੱਜਿਆ ਹੋਇਆ, ਰੱਜਿਆ ਹੋਇਆ ਤ੍ਰਿਪਤਿਆ, ਸੰਤੋਖ ਤੋਂ ਬਿਨਾਂ ਰਜੇਵਾਂ ਨਹੀਂ, ਬਿਨਾਂ ਸੰਤੋਖ ਨਹੀਂ ਕੋ ਰੱਜ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸ਼ਾਂਤ ਸਹਿਜ ਆਨੰਦ ਘਣਾ ਪੂਰਨ ਪਈ ਆਸ। ਉਹਨਾਂ ਨੇ ਇਹ ਮਹਿਸੂਸ ਕਰ ਲਿਆ ਮੇਰੀਆਂ ਸਾਰੀਆਂ ਆਸਾਂ ਪੂਰੀਆਂ ਹੋ ਗਈ, ਉਹਨਾਂ ਦੇ ਜੀਵਨ ਵਿੱਚ ਸੁੱਖ ਹੈ, ਸਹਿਜ, ਸਹਿਜ ਦਾ ਅਰਥ ਹੁੰਦਾ ਟਿਕਾਓ, ਸ਼ਾਂਤੀ, ਐਂ ਸਕੂਨ ਹੈ ਉਹਨਾਂ ਦੇ ਜੀਵਨ ਵਿੱਚ। ਆਨੰਦ ਘਣਾ ਉਹਨਾਂ ਦੇ ਜੀਵਨ ਵਿੱਚ ਖੇੜਾ ਹੈ। ਸੁੱਖ ਪਾਇਆ ਹਰ ਸਾਧ ਸੰਗ ਸਿਮਰਤ ਗੁਣ ਤਸ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਨਾਂ ਇੱਕ ਸਿੱਖ ਹੋਇਆ, ਉਹਦਾ ਨਾਮ ਇਤਿਹਾਸ ਦੇ ਪੰਨਿਆਂ 'ਤੇ ਆਇਆ ਭਾਈ ਮਨ ਸੁੱਖ। ਵਪਾਰੀ ਸੀ ਇਹ ਬੜਾ ਤਕੜਾ, ਇੱਕ ਦੇਸ਼ ਤੋਂ ਦੂਸਰੇ ਦੇਸ਼ ਨਾਲ ਵੀ ਵਪਾਰ ਕਰਦਾ ਸੀ। ਗੁਰੂ ਨਾਨਕ ਦੇਵ ਸਾਹਿਬ ਦੇ ਸਮੇਂ ਦੀ ਬਾਤ ਹੈ, ਲਾਹੌਰ ਦਾ ਰਹਿਣ ਵਾਲਾ ਸੀ ਇਹ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਇਹਨੇ ਸਿੱਖੀ ਧਾਰਨ ਕੀਤੀ। ਬੜਾ ਪਿਆਰਾ ਗੁਰੂ ਨਾਨਕ ਦੇਵ ਮਹਾਰਾਜ ਦਾ ਇਹ ਗੁਰਸਿੱਖ ਸਜਿਆ। ਇੱਕ ਸਮਾਂ ਆਇਆ, ਇਹ ਵਪਾਰੀ ਬੰਦਾ ਸੀ, ਵਪਾਰ ਕਰਨ ਵਾਸਤੇ ਆਪਣੇ ਕੁਝ ਨੌਕਰ ਚਾਕਰਾਂ ਨੂੰ ਨਾਲ ਲੈ ਕੇ ਇਹ ਸੰਗਲਾ ਦੀਪ ਚਲਾ ਗਿਆ। ਸੰਗਲਾ ਦੀਪ ਅੱਜ ਕੱਲ੍ਹ ਇਹਨੂੰ ਸ਼੍ਰੀ ਲੰਕਾ ਕਹਿੰਦੇ। ਜਿਹੜਾ ਉੱਥੇ ਦਾ ਰਾਜਾ ਸੀ, ਜਿਸ ਦਿਨ ਇਹ ਉੱਥੇ ਪਹੁੰਚਾ ਨਾ ਭਾਈ ਮਨ ਸੁੱਖ, ਉਸ ਰਾਜੇ ਦਾ ਹੁਕਮ ਸੀ ਵੀ ਅੱਜ ਸਾਰਿਆਂ ਨੇ ਵਰਤ ਰੱਖਣਾ, ਕਿਸੇ ਨੇ ਆਪਣੇ ਘਰ ਰੋਟੀ ਨਹੀਂ ਪਕਾਉਣੀ, ਚੁੱਲ੍ਹਾ ਨਹੀਂ ਬਾਲਣਾ ਚਾਹੀਦਾ ਕਿਸੇ ਦੇ ਘਰ। ਇੱਕ ਦਿਨ ਉਹਨੇ ਮਹੀਨੇ 'ਚ ਰੱਖਿਆ ਜਿਵੇਂ ਇਕਾਦਸ਼ੀ ਆ, ਵੀ ਇਸ ਦਿਨ ਵਰਤ ਰੱਖਣਾ ਸਾਰਿਆਂ ਨੇ, ਮੇਰੇ ਰਾਜ ਵਿੱਚ ਕੋਈ ਬੰਦਾ ਚੁੱਲ੍ਹਾ ਨਾ ਬਾਲੇ। ਇੱਕ ਤਾਂ ਰਾਜਾ ਇਸ ਕਰਕੇ ਹੁਕਮ ਕਰਦਾ ਨਾ, ਕਈ ਵਾਰੀ ਇਹ ਹੁੰਦਾ ਵੀ ਇੱਕ ਦਿਨ ਦੇ ਵਿੱਚ ਜੇ ਸਾਰੇ ਲੋਕ ਕੋਈ ਅੰਨ ਨਾ ਖਾਣ ਤਾਂ ਸਾਲ ਦੇ ਵਿੱਚ ਕਿੰਨਾ ਅੰਨ ਆ, ਦਾਣੇ ਆ, ਜਿਹੜੇ ਆਟਾ ਆ ਜਾਂ ਚੀਜ਼ਾਂ ਵਸਤਾਂ ਖਾਣ ਪੀਣ ਵਾਲੀਆਂ, ਇੱਕ ਸਾਲ 'ਚ ਕਿੰਨੀ ਬੱਚਤ ਹੋ ਸਕਦੀ ਹੈ। ਇੱਕ ਇਹ ਢੰਗ ਆ, ਇੱਕ ਆ ਵੀ ਇਹ ਵਰਤ ਰੱਖਣ ਨਾਲ ਰੱਬ ਮਿਲ ਪੈਂਦਾ, ਇਹ ਵਰਤ ਰੱਖਣ ਨਾਲ ਰੱਬ ਖੁਸ਼ ਹੋ ਜਾਂਦਾ। ਇਹ ਗੱਲ ਜਿਹੜੀ ਇਹ ਕਰਮ ਕਾਂਡ ਆ ਵੀ ਵਰਤ ਰੱਖਣ ਨਾਲ, ਭੁੱਖੇ ਰਹਿਣ ਨਾਲ ਰੱਬ ਮਿਲ ਪੈਂਦਾ, ਖੁਸ਼ ਹੋ ਜਾਂਦਾ, ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਨਹੀਂ ਆਇਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸਗੋਂ ਇਹ ਆਇਆ ਵੀ ਭੁੱਖੇ ਭਗਤ ਨਾ ਕੀਜੈ, ਜੈ ਮਾਲਾ ਆਪਣੀ ਲੀਜੈ, ਹੋ ਮੰਗੋ ਸੰਤਨ ਰੇਨਾ, ਮੈਂ ਨਾ ਹੀ ਕਿਸੇ ਕਾ ਦੇਣਾ, ਮੈਂ ਕਿਸੇ ਦਾ ਕਰਜਾਈ ਨਹੀਂ ਹਾਂ ਵੀ ਭੁੱਖਾ ਬਹਿ ਕੇ ਤੇਰੀ ਭਗਤੀ ਕਰਦਾ ਰਵਾਂ, ਮੈਨੂੰ ਦੋ ਸਿਰ ਆਟਾ ਦੇ ਰੋਜ਼ ਦਾ, ਦਾਲ ਸਬਜ਼ੀ ਦੇ ਖਾਣ ਵਾਸਤੇ, ਭਗਤ ਕਬੀਰ ਸਾਹਿਬ ਕਹਿੰਦੇ ਬਾਣੀ 'ਚ। ਕਰਮਕਾਂਡ ਆਖਿਆ ਛੋਡੈ ਅੰਨ ਕਰੈ ਪਖੰਡ। ਪਰ ਇਹ ਜਿਹੜਾ ਰਾਜਾ, ਇਸ ਰਾਜੇ ਦਾ ਨਾਂ ਸੀ ਸ਼ਿਵਨਾਭ, ਇਹਨੇ ਇਸ ਕਰਕੇ ਹੁਕਮ ਲਾਇਆ ਆਪਣੇ ਇਲਾਕੇ ਦੇ ਲੋਕਾਂ ਨੂੰ ਵੀ ਇਸ ਦਿਨ ਵਰਤ ਰੱਖਣਾ, ਤੁਸੀਂ ਸਾਰਿਆਂ ਨੇ ਕੋਈ ਰੋਟੀ ਪਾਣੀ ਨਹੀਂ ਖਾਣਾ, ਇਹਦੇ ਨਾਲ ਤੁਸੀਂ ਰੱਬ ਦੇ ਨੇੜੇ ਹੋਵੋਗੇ, ਰੱਬ ਮਿਲੇਗਾ ਤੁਹਾਨੂੰ। ਹੁਣ ਕੁਦਰਤੀ ਸਬੱਬ ਐਸਾ ਬਣ ਗਿਆ ਭਈ ਇਹ ਜਿਹੜਾ ਭਾਈ ਮਨ ਸੁੱਖ ਆ, ਇਹ ਉਹਨਾਂ ਦਿਨਾਂ 'ਚ ਉੱਥੇ ਚਲਾ ਗਿਆ ਜਿਸ ਦਿਨ ਉਹ ਵਰਤ ਰੱਖਣਾ ਉਹਨਾਂ ਨੇ ਲੋਕਾਂ ਨੇ। ਇਹ ਜਦੋਂ ਪਹੁੰਚਿਆ ਭਾਈ ਮਨ ਸੁੱਖ, ਇਹਦੇ ਨਾਲ ਕੋਈ ਨੌਕਰ ਚੱਕਰਿਆ, ਇਹਦੇ ਸਾਥੀ, ਇਹਦੇ ਇਹਨਾਂ ਨੇ ਆਪਣਾ ਤੰਬੂ ਲਾਇਆ, ਚੁੱਲ੍ਹਾ ਬਾਲਿਆ ਅਤੇ ਰੋਟੀ ਪਾਣੀ ਤਿਆਰ ਕਰਨਾ ਸ਼ੁਰੂ ਕਰ ਦਿੱਤਾ, ਆਪ ਵੀ ਪ੍ਰਸ਼ਾਦਾ ਪਾਣੀ ਛਕਣ, ਅਤੇ ਜਿਹੜਾ ਕੋਲੋਂ ਦੀ ਲੰਘੇ ਉਹਨਾਂ ਨੂੰ ਵੀ ਕਹਿਣ ਭਾਈ ਰੋਟੀ ਖਾਣੀ ਜੇ ਭੋਜਨ ਛਕਣਾ ਤਾਂ ਆ ਜਾਓ, ਗੁਰੂ ਨਾਨਕ ਦਾ ਲੰਗਰ ਚੱਲਦਾ। ਉਹ ਜਿਹੜੇ ਲੋਕ ਸੀ ਉੱਥੋਂ ਦੇ ਉਹਨੂੰ ਭਾਈ ਮਾਨਸੁੱਖ ਨੂੰ ਕਹਿੰਦੇ ਓਏ ਗੁਰਮੁਖਾ ਪਰਦੇਸੀ ਲੱਗਦਾ, ਕੋਈ ਪਰਦੇਸੀ ਬੰਦਾ ਲੱਗਦਾ, ਤੈਨੂੰ ਇੱਥੋਂ ਦੇ ਕਾਨੂੰਨ ਦਾ ਨਹੀਂ ਪਤਾ। ਅਤੇ ਭਾਈ ਮਾਨਸੁੱਖ ਕਹਿੰਦਾ ਵੀ ਕੀ ਗੱਲ, ਕਹਿੰਦੇ ਤੈਨੂੰ ਪਤਾ ਨਹੀਂ ਇੱਥੋਂ ਦੇ ਰਾਜੇ ਦਾ ਹੁਕਮ ਹੈ ਵੀ ਅੱਜ ਵਰਤ ਰੱਖਣਾ ਸਾਰਿਆਂ ਨੇ, ਕਿਸੇ ਦੇ ਘਰ ਚੁੱਲ੍ਹਾ ਨਹੀਂ ਬਲਣਾ ਚਾਹੀਦਾ, ਕੋਈ ਰੋਟੀ ਪਾਣੀ ਦਾਲ ਸਬਜ਼ੀ ਕੁਝ ਨਹੀਂ ਬਣਨਾ ਇੱਥੇ ਅੱਜ। ਅਤੇ ਚੰਗਾ ਪਰਦੇਸੀ ਬੰਦਾ ਤੂੰ ਇਹ ਕੀ ਕੀਤਾ ਹੀ, ਨਾਲੇ ਆਪ ਰੋਟੀ ਪਾਣੀ ਖਾਈ ਜਾਂਦਾ ਨਾਲੇ ਬਾਕੀਆਂ ਨੂੰ ਖਵਾਉਂਦਾ ਪਿਆ, ਤੂੰ ਸਾਡੇ ਰਾਜੇ ਨੂੰ ਪਤਾ ਲੱਗ ਗਿਆ ਮਾਰ ਦੇਗਾ ਤੈਨੂੰ। ਭਾਈ ਮਾਨਸੁੱਖ ਕਹਿੰਦਾ ਜਦੋਂ ਰਾਜੇ ਦਾ ਹੁਕਮ ਆਏਗਾ ਵੇਖੀ ਜੋਗੀ। ਚੁੱਲ੍ਹਾ ਬਲਦਾ ਰਿਹਾ, ਚੁੱਲ੍ਹਾ ਬਲਦਾ ਰਿਹਾ, ਭੋਜਨ ਪੱਕਦਾ ਰਿਹਾ, ਭਾਈ ਮਾਨਸੁੱਖ ਅਤੇ ਉਹਦੇ ਸਾਥੀ ਅਤੇ ਆਇਆ ਗਿਆ ਵੀ ਛੱਕਦਾ ਰਿਹਾ। ਜਦੋਂ ਕੁਝ ਘੜੀਆਂ ਲੰਘੀਆਂ ਕਿਸੇ ਨੇ ਜਾ ਦੱਸਿਆ ਜੀ ਉੱਥੋਂ ਦੇ ਰਾਜੇ ਨੂੰ, ਰਾਜੇ ਸ਼ਿਵਨਾਭ ਨੂੰ ਜਾ ਕੇ ਕਿਸੇ ਨੇ ਸ਼ਿਕਾਇਤ ਕੀਤੀ, ਰਾਜਨ ਤੇਰੇ ਇਲਾਕੇ ਦੇ ਵਿੱਚ ਕੋਈ ਪਰਦੇਸੀ ਬੰਦਾ ਆਇਆ, ਉਸ ਨੇ ਤੇਰੀ ਹੁਕਮ ਅਦੂਲੀ ਕੀਤੀ ਹੈ, ਤੇਰਾ ਹੁਕਮ ਨਹੀਂ ਮੰਨਿਆ ਉਹਨੇ। ਰਾਜਾ ਕਹਿੰਦਾ ਕੀ ਗੱਲ, ਕਹਿੰਦੇ ਉਹਨੇ ਵਰਤ ਨਹੀਂ ਰੱਖਿਆ, ਉਹ ਤਾਂ ਆਪ ਵੀ ਭੋਜਨ ਛਕਦਾ ਪਿਆ, ਕਈਆਂ ਨੂੰ ਛਕਾਈ ਜਾਂਦਾ ਉਹ। ਰਾਜੇ ਨੇ ਆਪਣੇ ਸਿਪਾਹੀਆਂ ਨੂੰ ਆਖਿਆ ਵੀ ਪਤਾ ਕਰੋ, ਜੇ ਉਹ ਬੰਦਾ ਵਾਕਿਆ ਇਸ ਤਰ੍ਹਾਂ ਹੁਕਮ ਅਦੂਲੀ ਕਰਦਾ ਫੜ ਕੇ ਲਿਆਓ ਉਹਨੂੰ। ਜਾ ਕੇ ਵੇਖਿਆ ਸਿਪਾਹੀਆਂ ਨੇ ਉੱਥੇ ਲੰਗਰ ਚੱਲਦਾ ਪਿਆ, ਪਕੜ ਲਿਆ ਮਾਨਸੁੱਖ ਨੂੰ, ਕਹਿੰਦੇ ਤੈਨੂੰ ਰਾਜੇ ਨੇ ਬੁਲਾਇਆ। ਕਹਿੰਦਾ ਠੀਕ ਹੈ ਲੈ ਚਲੋ। ਸ਼ਾਮਾਂ ਜੀਆਂ ਪਈਆਂ, ਰਾਜੇ ਦੇ ਪਾਸ ਜਾ ਕੇ ਪੇਸ਼ ਕੀਤਾ ਮਾਨਸੁੱਖ ਨੂੰ। ਰਾਜਾ ਸ਼ਿਵਨਾਭ, ਸ਼ਿਵਨਾਭ ਉਹਦਾ ਨਾਂ ਆ ਰਾਜੇ ਦਾ, ਉਹ ਭਾਈ ਮਨਸੁੱਖ ਨੂੰ ਪੁੱਛਦਾ ਕਿੱਥੋਂ ਆਇਆ ਹੋਏ ਪਰਦੇਸੀਆ। ਕਹਿੰਦਾ ਜੀ ਮੈਂ ਲਾਹੌਰ ਤੋਂ ਆਇਆ। ਕੀ ਨਾਮ ਹੈ ਤੇਰਾ? ਮੇਰਾ ਨਾਮ ਮਨਸੁੱਖ ਹੈ। ਤੈਨੂੰ ਮੇਰੇ ਹੁਕਮ ਦਾ ਨਹੀਂ ਪਤਾ ਕਿ ਕਿਸੇ ਨੇ ਰੋਟੀ ਪਾਣੀ ਕੁਛ ਨਹੀਂ ਖਾਣਾ, ਅੱਜ ਵਰਤ ਰੱਖਣਾ? ਮਨਸੁੱਖ ਕਹਿੰਦਾ ਜੀ ਮੈਨੂੰ ਨਹੀਂ ਸੀ ਪਤਾ। ਕਹਿੰਦੇ ਤੈਨੂੰ ਲੋਕਾਂ ਨੇ ਦੱਸਿਆ ਕਿਸੇ ਨੇ ਇੱਥੋਂ ਦੇ ਰਹਿਣ ਵਾਲੇ ਨੇ? ਕਹਿੰਦਾ ਜੀ ਹਾਂ ਦੱਸਿਆ ਸੀ, ਬਾਅਦ 'ਚ ਜਦੋਂ ਮੈਂ ਲੰਗਰ ਤਿਆਰ ਕੀਤਾ ਤੇ ਦੱਸਿਆ ਸੀ ਵੀ ਅੱਜ ਵਰਤਿਆ ਤੇ ਰਾਜੇ ਦਾ ਹੁਕਮ ਹੈ, ਤੈਨੂੰ ਕੋਈ ਸਜ਼ਾ ਮਿਲ ਸਕਦੀ ਹੈ। ਤੇ ਰਾਜਾ ਕਹਿੰਦਾ ਫਿਰ ਵੀ ਤੂੰ ਹੁਕਮ ਅਦੂਲੀ ਕਰਦਾ ਰਿਹਾ? ਭਾਈ ਮਨਸੁੱਖ ਨੇ ਇੱਕ ਗੱਲ ਆਖੀ, ਕਹਿੰਦਾ ਰਾਜਨ ਇੱਕ ਪਾਸੇ ਤੇਰਾ ਹੁਕਮ ਹੈ, ਇੱਕ ਪਾਸੇ ਮੇਰੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਦਾ ਹੁਕਮ ਹੈ। ਦੋ ਹੁਕਮ ਨੇ ਤੇ ਦੋਵੇਂ ਇੱਕ ਦੂਜੇ ਦੇ ਵਿਰੋਧੀ ਆ। ਤੇਰਾ ਹੁਕਮ ਹੈ ਵਰਤ ਰੱਖਣਾ, ਇਹਦੇ ਨਾਲ ਰੱਬ ਮਿਲ ਪੈਂਦਾ, ਪਰਮੇਸ਼ੁਰ ਦੇ ਨੇੜੇ ਹੋ ਜਾਈਦਾ। ਰਾਜਾ ਸ਼ਿਵਨਾਭ ਪੁੱਛਦਾ ਤੇਰੇ ਗੁਰੂ ਦਾ ਹੁਕਮ ਕੀ ਆ? ਉਹ ਕਹਿੰਦਾ ਮੇਰੇ ਗੁਰੂ ਦਾ ਹੁਕਮ ਹੈ ਕਿ ਕੋਈ ਵਰਤ ਨਹੀਂ ਰੱਖਣੇ, ਕੋਈ ਰੋਜੇ ਨਹੀਂ ਰੱਖਣੇ, ਆਪ ਪ੍ਰਸ਼ਾਦਾ ਛਕਣਾ ਅਤੇ ਵੰਡ ਕੇ ਖਾਣਾ, ਕੋਈ ਦਰ 'ਤੇ ਆਇਆ ਭੁੱਖਾ ਨਹੀਂ ਜਾਣ ਦੇਣਾ। ਜਿਹੜਾ ਆਪ ਭੁੱਖਾ ਉਹ ਕਹੇ ਮੈਂ ਵਰਤ ਰੱਖਿਆ, ਅੱਜ ਉਹਦੇ ਦਰਵਾਜ਼ੇ 'ਤੇ ਕੋਈ ਆਣ ਕੇ ਆਖੇ ਮੈਂ ਭੁੱਖਾ ਮੈਨੂੰ ਕੁਝ ਖਵਾ, ਉਹ ਕੀ ਖਵਾਊ? ਉਹਦੇ ਨੇ ਆਪ ਵਰਤ ਰੱਖਿਆ, ਉਹਨੇ ਤਾਂ ਚੁੱਲ੍ਹਾ ਹੀ ਨਹੀਂ ਬਾਲਿਆ, ਨਾ ਉਹਨੇ ਆਟਾ ਗੁੰਨਿਆ, ਨਾ ਉਹਨੇ ਦਾਲ ਸਬਜ਼ੀ ਬਣਾਈ, ਉਹ ਕਿਸੇ ਦਾ ਕੀ ਪੇਟ ਭਰੂਗਾ? ਮੇਰੇ ਸਤਿਗੁਰ ਦਾ ਹੁਕਮ ਇਹ ਆ ਵੀ ਤੇਰੇ ਦਰ 'ਤੇ ਆਇਆ ਕੋਈ ਭੁੱਖਾ ਨਹੀਂ ਜਾਣਾ ਚਾਹੀਦਾ। ਇਸ ਲਈ ਰਾਜਨ ਇੱਕ ਪਾਸੇ ਤੇਰਾ ਹੁਕਮ, ਇੱਕ ਪਾਸੇ ਮੇਰੇ ਸਤਿਗੁਰ ਦਾ। ਮੇਰੇ ਗੁਰੂ ਦੀ ਬਾਣੀ ਕਹਿੰਦੀ ਵਰਤ ਨਾ ਕਰੋ, ਨਾ ਮੈਂ ਰਮਦਾਨਾ, ਨਾ ਅਸੀਂ ਰੋਜੇ ਰੱਖਦੇ ਹਾਂ, ਨਾ ਅਸੀਂ ਵਰਤ ਰੱਖਦੇ, ਨਿਰਾਲਾ ਧਰਮ ਆ ਸਿੱਖ ਧਰਮ। ਇਹ ਭੈਣੋ ਤੁਹਾਡੇ ਵਾਸਤੇ ਵੀ ਜੇ ਗੱਲ ਹੈ ਨਾਲ, ਆ ਅਜੇ ਵੀ ਆਪਣੇ ਸਿੱਖਾਂ 'ਚ ਅਜੇ ਵੀ ਆ ਸ਼ੁੱਕਰਵਾਰ ਦਾ ਵਰਤ, ਆ ਕਰਵਾ ਚੌਥ ਦਾ ਵਰਤ, ਇੱਦਾਂ ਦੇ ਹੈਗੇ ਜੇ ਸਾਡੇ 'ਚ ਵੀ ਆਪਣੇ ਘਰਾਂ 'ਚੋਂ ਮੁਕਾ ਨਹੀਂ ਜੇ ਅਜੇ ਚੰਗੀ ਤਰ੍ਹਾਂ ਕੰਮ ਹੈ। ਅਤੇ ਬਾਣੀ ਨੇ ਆਖਿਆ ਭਈ ਛੋਡੇ ਅੰਨ ਅਤੇ ਕੀ ਕਰਦੇ ਭਲਾ ਉਹ? ਇਹ ਬਾਣੀ ਦਾ ਸ਼ਬਦ ਜੇ ਹੁਣ ਇਹ ਜਿਹੜਾ ਮੈਂ ਪੜ੍ਹ ਕੇ ਸੁਣਾ ਰਿਹਾ ਤੁਹਾਨੂੰ, ਵੀ ਤੁਸੀਂ ਹੁਣ ਬਾਹਰ ਜਾ ਕੇ ਜਦੋਂ ਮੈਂ ਕਥਾ ਸਮਾਪਤ ਕਰਾਂ ਤਾਂ ਤੁਸੀਂ ਮੈਨੂੰ ਕਹੋ ਵੀ ਭਾਈ ਸਾਹਿਬ ਤੁਸੀਂ ਇੱਦਾਂ ਕਹਿੰਦੇ ਜੇ। ਮਹਾਰਾਜ ਕਹਿੰਦੇ ਜਿਹੜਾ ਬੰਦਾ ਜਾਂ ਜਿਹੜੀ ਔਰਤ ਵਰਤ ਰੱਖਦੀ ਉਹ ਪਖੰਡ ਕਰਦੀ ਆ, ਅਤੇ ਇਹ ਜਿਹੜੀ ਗੱਲ ਆ ਇਹ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਆ ਜਿਸ ਨੂੰ ਆਪਾਂ ਮੱਥਾ ਟੇਕਦੇ ਹਾਂ ਰੋਜ਼। ਛੋਡੇ ਅੰਨ ਕਰੇ ਪਖੰਡ, ਹੋਰ ਕਰੜਾ ਸ਼ਬਦ ਦੱਸਾਂ ਇਹਦੇ ਤੋਂ ਅਗਲਾ, ਆਖੋ ਸਤਨਾਮ ਸ਼੍ਰੀ। ਕੀ ਸਮਝੋਗੇ ਤੁਸੀਂ? ਮਾਫ਼ ਕਰਿਓ ਮੇਰੀਆਂ ਭੈਣਾਂ, ਮੇਰੀਆਂ ਮਾਤਾਵਾਂ, ਤੁਸੀਂ ਬੈਠੀਆਂ ਜੇ ਬੱਚੀਆਂ, ਬੈਠੀਆਂ ਜੇ ਮੇਰੀਆਂ ਮੀਡੀਆ ਰਾਹੀਂ ਘਰਾਂ 'ਚ ਬੈਠੀਆਂ ਸੰਗਤਾਂ, ਦੇਸ਼ ਪ੍ਰਦੇਸ਼ ਕਥਾ ਸੁਣਦੇ ਹੋਵੋਗੇ ਤੁਸੀਂ। ਕਈ ਵਾਰੀ ਮੈਨੂੰ ਟੈਲੀਫੋਨ ਆਉਂਦੇ ਕਹਿੰਦੇ ਗਿਆਨੀ ਜੀ ਕਥਾ ਸੁਣਦੇ ਪਏ ਸਾਂ ਵੱਖ ਵੱਖ ਥਾਵਾਂ 'ਤੇ, ਅਤੇ ਬਾਣੀ ਦੀਆਂ ਦੋਵੇਂ ਪੰਕਤੀਆਂ ਸੁਣ ਲਿਓ। ਕਹਿੰਦੇ ਛੋਡੇ ਅੰਨ ਕਰੇ ਪਖੰਡ, ਨਾ ਸੁਹਾਗਣ ਨਾ ਉਹ ਰੰਡ। ਇਹ ਲਫ਼ਜ਼ ਕਿਸੇ ਵਾਸਤੇ ਵਰਤਣਾ, ਉੱਦਾਂ ਕਹਿ ਕੇ ਵੇਖੋ ਕਿਸੇ ਨੂੰ ਗਲ ਪੈ ਜੂ ਤੁਹਾਡੇ। ਅਤੇ ਬਾਣੀ ਕਹਿੰਦੀ ਇਹ ਗੱਲ, ਬਾਣੀ ਗੁਰੂ ਗ੍ਰੰਥ ਸਾਹਿਬ 'ਚ। ਅਤੇ ਜੇ ਆਖੇ ਨਹੀਂ ਲੱਗਣਾ ਗੁਰੂ ਗ੍ਰੰਥ ਸਾਹਿਬ ਦੇ, ਤਾਂ ਸਿਰ ਝੁਕਾਇਆ ਨਹੀਂ ਜੇ ਬੇੜਾ ਪਾਰ ਹੋਣਾ, ਗੁਰੂ ਦੇ ਆਸ਼ੇ 'ਤੇ ਨਹੀਂ ਚੱਲਣਾ, ਅਤੇ ਸਤਿਗੁਰ ਦੇ ਅੱਗੇ ਨੱਕ ਰਗੜ ਕੇ ਭੇਟਾਵਾਂ ਮਾਇਆ ਚੜ੍ਹਾ ਕੇ ਅਤੇ ਤਰ੍ਹਾਂ ਤਰ੍ਹਾਂ ਦੇ ਪਦਾਰਥ ਭੇਟਾ ਕਰਕੇ ਪਰਿਕਰਮਾ ਕਰਕੇ ਇਹਦੇ ਨਾਲ ਛੁਟਕਾਰਾ ਨਹੀਂ, ਆਖੇ ਲੱਗਣਾ ਪੈਣਾ ਗੁਰੂ ਦੇ ਵੀ ਗੁਰੂ ਕਹਿੰਦਾ ਕੀ ਆ। ਮਾਂ ਨੂੰ ਮਾਂ ਆਖੀ ਜਾਓ, ਤੂੰ ਮੇਰੀ ਮਾਂ ਆ, ਤੂੰ ਮੇਰੀ ਮਾਂ ਆ, ਤੂੰ ਮੇਰੀ ਮਾਤਾ ਆ, ਤੂੰ ਮੈਨੂੰ ਜਨਮ ਦਿੱਤਾ। ਅਤੇ ਮਾਂ ਆਖੇ ਪੁੱਤ ਪਾਣੀ ਦਾ ਗਲਾਸ ਪਿਆ, ਉਹ ਮਾਂ ਸਾਡੇ ਕੋਲ ਕਿੱਥੇ ਟਾਈਮ ਆ, ਆਪੇ ਉੱਠ ਕੇ ਪੀ ਲਾ ਤੂੰ। ਆਖੇ ਨਹੀਂ ਲੱਗਾ, ਨਾ ਸੁਹਾਗਣ ਨਾ ਉਰੰਠ। ਤੋ ਭਾਈ ਮਨ ਸੁੱਖ, ਹੁਣ ਸੁਰਤ ਉੱਥੇ ਰੱਖਿਓ। ਰਾਜਾ ਸ਼ਿਵਨਾਭ ਕਹਿੰਦਾ ਉਹ ਮਨ ਸੁੱਖ ਤੈਨੂੰ ਪਤਾ ਨਹੀਂ ਅੱਜ ਵਰਤ ਰੱਖਣਾ? ਕਹਿੰਦਾ ਜੀ ਮੈਨੂੰ ਨਹੀਂ ਪਤਾ, ਮੈਂ ਲਾਹੌਰ ਤੋਂ ਆਇਆ, ਮੇਰੇ ਗੁਰੂ ਦਾ ਹੁਕਮ ਹੈ ਆਪ ਭੋਜਨ ਛਕਣਾ ਅਤੇ ਵੰਡ ਕੇ ਖਾਣਾ, ਦਰ 'ਤੇ ਆਇਆ ਭੁੱਖਾ ਨਾ ਜਾਏ। ਰਾਜਾ ਕਹਿੰਦਾ ਇਹਦਾ ਮਤਲਬ ਸਿੱਧਾ ਜਿਹਾ ਇਹ ਨਿਕਲਿਆ ਵੀ ਤੂੰ ਮੇਰੀ ਹੁਕਮ ਅਦੂਲੀ ਕੀਤੀ ਹੈ, ਇੱਥੇ ਤੇਰਾ ਰਾਜ ਨਹੀਂ, ਨਾ ਤੇਰੇ ਗੁਰੂ ਦਾ ਇੱਥੇ ਰਾਜ ਆ, ਇੱਥੇ ਮੇਰਾ ਰਾਜ, ਮੈਂ ਇੱਥੋਂ ਦਾ ਰਾਜਾ, ਅਤੇ ਜਿਸ ਦੇ ਰਾਜ ਵਿੱਚ ਜਾਈਏ ਉਹਦੇ ਮੁਤਾਬਕ ਚੱਲਣਾ ਪੈਂਦਾ। ਮਨਸੋ ਕਹਿੰਦਾ ਠੀਕ ਹੈ ਜੀ। ਅਤੇ ਉਹ ਰਾਜਾ ਕਹਿੰਦਾ ਸ਼ਿਵਨਾਭ ਵੀ ਅੱਜ ਤੋਂ ਬਾਅਦ, ਉਹ ਕਹਿੰਦਾ ਜੀ ਮੈਂ ਤਾਂ ਪ੍ਰਸ਼ਾਦਾ ਛਕਣਾ ਹੀ ਛਕਣਾ ਅਤੇ ਜਿਹੜਾ ਆਇਆ ਉਹਨੂੰ ਛਕਾਉਣਾ ਮੈਂ। ਉਹ ਕਹਿੰਦਾ ਇਹਦੇ ਆਉਣ ਵਾਲੇ ਸਮੇਂ 'ਚ ਵੀ ਅੜਿਆ ਉਹ, ਵੀ ਇਹ ਨਹੀਂ ਵੀ ਮੈਂ ਤੇਰਾ ਹੁਕਮ ਮੰਨ ਲੈਣਾ ਵਾ। ਮਨਸੋ ਕਹਿੰਦਾ ਇਹਦੇ ਨਾਲ ਨਹੀਂ ਕੋਈ ਰੱਬ ਦੇ ਮਿਲਣ ਦਾ ਸੰਬੰਧ। ਉਹ ਰਾਜੇ ਦੇ ਸਿਪਾਹੀ ਆਲੇ ਦੁਆਲੇ ਖਲੋਤੇ ਆ ਵੀ ਕੀ ਹੁਕਮ ਲਾਉਂਦਾ ਰਾਜਾ। ਰਾਜਾ ਸ਼ਿਵਨਾਭ ਕਹਿੰਦਾ ਵੀ ਗੱਲ ਇਹ ਆ, ਸਿਪਾਹੀਆਂ ਨੂੰ ਕਹਿੰਦਾ, ਕਹਿੰਦਾ ਮੇਰੇ ਮਹੱਲ ਦੇ ਨਾਲ ਦਾ ਜਿਹੜਾ ਕਮਰਾ ਨਾ ਇੱਥੇ, ਇੱਕ ਕਈਆਂ ਕੈਦੀਆਂ ਨੂੰ ਉੱਥੇ ਵੀ ਰੱਖ ਲੈਂਦਾ ਸੀ, ਕਹਿੰਦਾ ਜਿੱਥੇ ਮੈਂ ਮਹੱਲ ਦੇ ਵਿੱਚ ਕਮਰੇ 'ਚ ਸੌਂਦਾ ਉਹਦੇ ਨਾਲ ਇੱਕ ਕਮਰਾ ਬਾਹਰ ਬਾਹਰ, ਉੱਥੇ ਇਹਨੂੰ ਕਮਰੇ 'ਚ ਬੰਦ ਕਰਕੇ ਬਾਹਰੋਂ ਤਾਲਾ ਲਾ ਦਿਓ, ਇਹਨੂੰ ਕੱਲ੍ਹ ਨੂੰ ਗੱਲ ਕਰਾਂਗੇ ਇਹਦੇ ਨਾਲ ਮਨ ਸੁੱਖ ਦੇ ਬਾਰੇ 'ਚ। ਕਮਰੇ 'ਚ ਇਹਨੂੰ ਬੰਦ ਕਰ ਦਿਓ, ਬਾਹਰੋਂ ਤਾਲਾ ਲਾ ਦਿਓ, ਕੱਲ੍ਹ ਨੂੰ ਇਹਦਾ ਫੈਸਲਾ ਕਰਾਂਗੇ। ਮਤਲਬ ਉਹਨੇ ਫੈਸਲਾ ਜਿਹੜਾ ਸੀ ਨਾ ਰਾਜੇ ਨੇ, ਉਹ ਕਹਿ ਲਓ ਵੀ ਇੱਕ ਦਿਨ ਦੇ ਉੱਤੇ ਅੱਗੇ ਪਾ ਦਿੱਤਾ ਵੀ ਰਾਤ ਲੰਘ ਜਾਵੇ, ਸਵੇਰੇ ਇਹਨੂੰ ਸਜ਼ਾ ਸੁਣਾਵਾਂਗੇ ਆਪਾਂ ਵੀ ਇਹਨੂੰ ਕੀ ਸਜ਼ਾ ਦੇਣੀ ਹੈ। ਉਹ ਸਿਪਾਹੀਆਂ ਨੇ ਫੜਿਆ ਬਾਹੂ ਮਨ ਸੁੱਖ ਨੂੰ, ਲੈ ਗਏ ਕਮਰੇ 'ਚ, ਬੰਦ ਕਰ ਦਿੱਤਾ, ਤਾਲਾ ਲਾ ਦਿੱਤਾ ਬਾਹਰੋਂ, ਮਨ ਸੁੱਖ ਅੰਦਰ ਹੋਣ। ਉਹ ਜਿਹੜੇ ਦਿਨ ਸੀ ਨਾ, ਉਹਨਾਂ ਦਿਨਾਂ 'ਚ ਜਿਨ੍ਹਾਂ ਦਿਨਾਂ ਦੀ ਇਹ ਗੱਲ ਆ, ਉਹਨਾਂ ਦਿਨਾਂ 'ਚ ਜਿਹੜਾ ਰਾਜਾ ਸ਼ਿਵਨਾਭ ਸੀ ਨਾ, ਜਿਹੜਾ ਉਹ ਰਾਜਾ ਆ, ਉਹ ਥੋੜ੍ਹਾ ਜਿਹਾ ਚਿੰਤਾ ਦੇ ਵਿੱਚ, ਟੈਨਸ਼ਨ 'ਚ ਆ, ਉਹਦੇ ਦੇਸ਼ ਦੇ ਵਿੱਚ ਬਗਾਵਤ ਹੋਈ ਸੀ ਥੋੜ੍ਹੀ, ਉਸ ਬਗਾਵਤ ਕਰਕੇ ਚਿੰਤਤ ਆ ਅਤੇ ਉਹਨੂੰ ਨੀਂਦ ਨਹੀਂ ਆਉਂਦੀ ਰਾਤ। ਰਾਜੇ ਨੂੰ ਅੱਧੀ ਕੁ ਰਾਤ ਜਦੋਂ ਹੋਈ ਨਾ, ਅੱਜ ਦੇ ਸਮੇਂ ਮੁਤਾਬਕ ਆਪਾਂ ਰਾਤ 12-1 ਵਜੇ ਦਾ ਟਾਈਮ ਕਹਿ ਦਿੰਦੇ ਹਾਂ, ਜਦੋਂ ਅੱਧੀ ਕੁ ਰਾਤ ਹੋਈ ਤਾਂ ਜਿਹੜਾ ਰਾਜਾ ਸ਼ਿਵਨਾਭ ਆ ਉਹ ਆਪਣੇ ਕਮਰੇ 'ਚ ਮਹੱਲਾਂ 'ਚ ਬੈਠਾ ਜਾਗਦਾ, ਮਤਲਬ ਸੁੱਤਾ ਨਹੀਂ ਗਾ, ਚਿੰਤਤ ਆ। ਉਹਦੇ ਕੰਨਾਂ 'ਚ ਮਿੱਠੀ ਮਿੱਠੀ ਆਵਾਜ਼ ਪਈ, ਰਾਜੇ ਸ਼ਿਵਨਾਭ ਦੇ ਕੰਨਾਂ 'ਚ ਮਿੱਠੀ ਮਿੱਠੀ ਧੁੰਨ ਪਈ ਕਿਸੇ ਦੀ, ਕੋਈ ਗਾਉਂਦਾ ਆ। ਅਤੇ ਗਾਉਂਦਾ ਕੀ ਹੈ ਜੀ? ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ। ਕਿਹੜਾ ਪਾਠ ਹੋ ਗਿਆ ਸ਼ੁਰੂ? ਕਿਹੜੀ ਬਾਣੀ ਹੈ ਭਲਾ ਇਹ? ਜਪਜੀ ਸਾਹਿਬ ਉਹ ਗਾਉਂਦਾ, ਉਹ ਬਾਣੀ ਗਾਉਂਦਾ ਮਨ ਸੁੱਖ। ਰਾਜੇ ਦੇ ਕੰਨੀ ਆਵਾਜ਼ ਪਈ, ਇਹ ਕੌਣ ਗਾਉਂਦਾ ਪਿਆ? ਬੜੀ ਉੱਚੀ ਧੁਨ 'ਚ ਗਾਉਂਦਾ ਉਹ, ਐ ਮਸਤ ਹੋ ਕੇ ਆਪਣੇ ਆਪ 'ਚ। ਹਰ 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 ਜਸ ਘੂਮਰ ਪਾਵੋ, ਉੱਚੀ ਉੱਚੀ ਗਾਉਂਦਾ ਉਹ ਬਾਣੀ। ਰਾਜੇ ਸ਼ਿਵਨਾਭ ਨੇ ਵੇਖਿਆ ਅੱਧੀ ਰਾਤ ਇਸ ਵੇਲੇ ਕਿੱਥੋਂ ਆਵਾਜ਼ ਆਉਂਦੀ ਹੈ। ਬਾਦਸ਼ਾਹ ਸੀ, ਹੁਣ ਆਪਣੇ ਨੌਕਰ ਚਾਕਰ ਅਹਿਲਕਾਰ ਸਿਪਾਹੀਆਂ ਨੂੰ ਆਵਾਜ਼ ਮਾਰੀ, ਇੱਧਰ ਆਓ ਬਈ। ਅੱਧੀ ਰਾਤ ਬਾਦਸ਼ਾਹ ਦਾ ਹੁਕਮ ਰਾਜੇ ਦਾ? ਜੀ ਮਹਾਰਾਜ। ਕੀ ਹੁਕਮ ਬਾਦਸ਼ਾਹ? ਰਾਜਨ ਕੀ ਹੁਕਮ ਹੈ? ਕਹਿੰਦਾ ਆਵਾਜ਼ ਕਿੱਥੋਂ ਆ ਰਹੀ, ਕੌਣ ਗਾਉਂਦਾ ਪਿਆ ਅੱਧੀ ਰਾਤ? ਕਹਿੰਦੇ ਜੀ ਉਹ ਕੱਲ ਵਾਲਾ ਕੈਦੀ, ਉਹ ਜਿਹਨੇ ਵਰਤ ਨਹੀਂ ਰੱਖਿਆ ਉਹਦੇ ਕਮਰੇ 'ਚੋਂ ਆ ਰਹੀ ਆਵਾਜ਼। ਬਾਹਰੋਂ ਤਾਲਾ ਲਾਇਆ ਨਾ ਆਪਾਂ, ਫਿਰ ਵੀ ਆਵਾਜ਼ ਆ ਰਹੀ ਬਹੁਤ। ਰਾਜਾ ਕਹਿੰਦਾ ਬੜੀ ਮਿੱਠੀ ਧੁਨ, ਇਹ ਇਸ ਵੇਲੇ ਕਿਹੜੇ ਗੀਤ ਗਾ ਰਿਹਾ ਅੱਧੀ ਰਾਤ? ਇਸ ਤਰ੍ਹਾਂ ਉਹਦੀ ਆਵਾਜ਼ ਸੁਣਾਈ ਦਿੰਦੀ ਤੁਹਾਨੂੰ ਜਿਵੇਂ ਕੋਈ ਬੜਾ ਬੜਾ ਝੂਮ ਝੂਮ ਕੇ ਬੰਦਾ ਗਾਉਂਦਾ ਹੋਵੇ, ਐ ਮਸਤ ਹੋ ਕੇ ਚਾਹ 'ਚ ਖੁਸ਼ੀ 'ਚ। ਰਾਜਾ ਕਹਿੰਦਾ ਹੱਦ ਹੋ ਗਈ, ਮੈਂ ਰਾਜਾ, ਤਖਤ ਤਾਜ ਮੇਰੇ ਕੋਲ, ਮੈਨੂੰ ਨੀਂਦ ਨਹੀਂ ਆਉਂਦੀ ਪਈ। ਇਹ ਬੰਦਾ ਸਵੇਰੇ ਇਹਨੂੰ ਇਹਦਾ ਫੈਸਲਾ ਕਰਨਾ ਆਪਾਂ, ਸਜ਼ਾ ਸੁਣਾਉਣੀ ਇਹਨੂੰ ਸਵੇਰੇ, ਅਤੇ ਸਵੇਰੇ ਜਿਹੜੀ ਮੈਂ ਸਜ਼ਾ ਸੁਣਾਉਣੀ ਇਹਨੂੰ, ਉਹ ਸਜ਼ਾ ਇਹ ਵੀ ਹੋ ਸਕਦੀ ਵੀ ਇਹਨੂੰ ਫਾਹੇ ਲਾ ਦਿਓ, ਇਹਦਾ ਸਿਰ ਲਾ ਦਿਓ, ਮਾਰ ਦਿਓ ਇਹਨੂੰ। ਇਹੋ ਜਿਹੀ ਸਜ਼ਾ ਵੀ ਤਾਂ ਦੇ ਹੀ ਸਕਦਾ ਰਾਜਾ, ਵੀ ਇਹਨੂੰ ਕੋਈ ਚਿੰਤਾ ਹੀ ਨਹੀਂ ਕਿ ਵੀ ਸਵੇਰੇ ਕੋਈ ਮੌਤ ਦੀ ਸਜ਼ਾ ਹੀ ਨਾ ਮਿਲ ਜੇ ਕਿਤੇ। ਇਹ ਗਾਉਂਦਾ ਪਿਆ, ਕੋਈ ਫਿਕਰ ਨਹੀਂ ਪਾਕਾ ਹੀ, ਕੋਈ ਚਿੰਤਾ ਹੀ ਨਹੀਂ ਇਹਨੂੰ ਕੋਈ। ਉਹ ਸਿਪਾਹੀ ਕਹਿੰਦੇ ਜੀ ਕੀ ਹੁਕਮ ਹੈ ਹੁਣ, ਕੀ ਕਰੀਏ? ਕਹਿੰਦਾ ਇਹਨੂੰ ਕੱਢ ਕੇ ਲਿਆਓ ਕਮਰੇ 'ਚੋਂ ਬਾਹਰ, ਹੁਣੇ ਕੱਢ ਲਿਆਓ। ਕਹਿੰਦਾ ਅੱਧੀ ਰਾਤ ਹੀ। ਉਹ ਗਏ ਜੀ, ਉਹ ਗਾਉਂਦਾ ਪਿਆ ਜੀ, ਉਹ ਦਰਵਾਜ਼ਾ ਖੋਲ੍ਹਿਆ ਜਾ ਕੇ, ਉਹ ਬੈਠਾ ਚੌਂਕੜਾ ਲਾ ਕੇ। ਰਾਜਾ ਕਹਿੰਦਾ ਅੱਤ ਦੀ ਠੰਡ, ਕੋਈ ਬਿਸਤਰਾ ਨਹੀਂ ਇਹਦੇ ਕੋਲ, ਕੋਈ ਮੰਜਾ ਨਹੀਂ ਇਹਦੇ ਕੋਲ, ਠੰਡਾ ਫਰਸ਼, ਠੰਡੀ ਧਰਤੀ, ਠੰਡੀ ਜਗ੍ਹਾ, ਗਾਉਂਦਾ ਪਿਆ ਸਵੇਰੇ ਭਾਵੇਂ ਮੌਤ ਦਾ ਹੁਕਮ ਸੁਣਾ ਦਈਏ ਇਹਨੂੰ। ਗਏ ਜੀ ਸਿਪਾਹੀ, ਦਰਵਾਜ਼ਾ ਖੋਲ੍ਹਿਆ ਉਹਨਾਂ ਨੇ, ਉਹ ਪਰਦੇਸੀਆ। ਉਹ ਕਹਿੰਦਾ ਹਾਂਜੀ ਦੱਸੋ ਜੀ। ਰਾਜਾ ਬੁਲਾਉਂਦਾ ਤੈਨੂੰ, ਕਹਿੰਦੇ ਲੈ ਚਲੋ ਜੀ, ਅੱਧੀ ਰਾਤ ਜਾ ਹਾਜ਼ਰ ਕੀਤਾ ਜੀ, ਕਿਉਂਕਿ ਰਾਜਾ ਉਹਨੇ ਕਿਹੜੀ ਕੋਈ ਕਚਹਿਰੀ ਲਾਉਣੀ ਹੈ, ਜੋ ਰਾਜੇ ਨੇ ਮੂੰਹੋਂ ਬੋਲਣਾ ਉਹੀ ਕਾਨੂੰਨ ਆ, ਡਿਕਟੇਟਰਸ਼ਿਪ ਹੈ ਨਾ। ਜਾ ਖਿਲਾਰਿਆ ਭਾਈ ਮਨ ਸੁੱਖ ਨੂੰ ਉਹਦੇ ਸਾਹਮਣੇ। ਰਾਜਾ ਸ਼ਿਵਨਾਭ ਕਹਿੰਦਾ ਉਹ ਪਰਦੇਸੀਆ ਕੀ ਗਾਉਣਾ ਆ? ਕਹਿੰਦਾ ਗੁਰਬਾਣੀ, ਗੁਰੂ ਦੀ ਬਾਣੀ ਗਾਉਣਾ। ਕਿਸ ਦੀ ਬਾਣੀ ਹੈ? ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੀ ਬਾਣੀ ਹੈ, ਮੇਰੇ ਸਤਿਗੁਰ ਦੀ। ਕਹਿੰਦੇ ਤੈਨੂੰ ਪਤਾ ਸਵੇਰੇ ਦਿਨ ਚੜ੍ਹੇ ਤੈਨੂੰ ਕਿਹੋ ਕਿਹੋ ਜਿਹੇ ਹੁਕਮ ਸੁਣਾ ਸਕਦੇ ਹਾਂ ਅਸੀਂ, ਤੈਨੂੰ ਸਜ਼ਾ ਦੇਣੀ ਅਸੀਂ ਸਵੇਰੇ, ਤੂੰ ਸਾਡਾ ਹੁਕਮ ਨਹੀਂ ਮੰਨਿਆ। ਮਨ ਸੁੱਖ ਕਹਿੰਦਾ ਜੀ ਪਤਾ। ਕਹਿੰਦੇ ਤੈਨੂੰ ਪਤਾ ਮੈਂ ਕਿਹੋ ਕਿਹੋ ਜਿਹੀ ਸਜ਼ਾ ਦੇ ਸਕਦਾ? ਮਨ ਸੁੱਖ ਕਹਿੰਦਾ ਜੀ ਵੱਧ ਤੋਂ ਵੱਧ ਮੌਤ ਹੀ ਹੈ, ਆਖਿਰਕਾਰ ਸਿੱਠਾ ਤੇ ਹੋਈ। ਮਨਸੋ ਕਹਿੰਦਾ ਜੀ ਵੱਧ ਤੋਂ ਵੱਧ, ਜ਼ਿਆਦਾ ਤੋਂ ਜ਼ਿਆਦਾ, ਜ਼ਿਆਦਾ ਤੋਂ ਜ਼ਿਆਦਾ। ਜੇ ਤੂੰ ਮੈਨੂੰ ਕੋਈ ਸਜ਼ਾ ਦੇਗਾ ਤਾਂ ਕੀ ਦੇਗਾ? ਵੀ ਇਹਦਾ ਸਿਰ ਲਾ ਦਿਓ, ਇਹਨੂੰ ਫਾਹੇ ਲਾ ਦਿਓ, ਮਾਰ ਦਿਓ ਇਹਨੂੰ, ਮੌਤ ਹੀ ਆ। ਪਰ ਮੈਂ ਗੁਰੂ ਦਾ ਹੁਕਮ ਆਖਰੀ ਦਮ ਤੱਕ ਵਜਾਉਂਦਾ ਰਵਾਂ, ਹੁਕਮ ਉਹਦਾ ਮੰਨਦਾ ਰਵਾਂ ਅਤੇ ਉਹਦੀ ਬਾਣੀ ਗਾਉਂਦਾ ਰਵਾਂ, ਮੌਤ ਵੀ ਆ ਜਾਵੇ ਪਰਵਾਹ ਨਹੀਂ। ਰਾਜਾ ਕਹਿੰਦਾ ਹੱਦ ਹੋ ਗਈ, ਵੇਖੋ ਅੰਤਰ ਹੋ ਗਿਆ ਨਾ ਦੋਵਾਂ ਦੇ ਜੀਵਨ ਦਾ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਇੱਕ ਜਗ੍ਹਾ ਦਾ ਰਾਜਾ ਹੋਣਾ ਤੇ ਇੱਕ ਪਾਸੇ ਰਿਹਾ, ਸ੍ਰਿਸ਼ਟੀ ਦਾ ਰਾਜਾ ਵੀ ਬਣ ਜਾਏ, ਨਾਮ ਤੋਂ ਬਿਨਾਂ ਸੁੱਖ ਨਹੀਂ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਰਾਜਾ ਕਹਿੰਦਾ ਉਹ ਪਰਦੇਸੀਆ, ਮੇਰੇ ਕੋਲ ਧਨ, ਦੌਲਤ, ਤਖਤ, ਤਾਜ, ਮਹਿ ਅਲਮਾੜੀਆਂ, ਸੁੰਦਰ ਬੈੱਡ, ਪਲੰਘ, ਗਦੇਲੇ, ਗਲੀਚੇ, ਚਾਦਰਾਂ, ਸਾਰਾ ਕੁਝ ਨਾ ਉਹਦੇ ਕੋਲ। ਮੁੱਠੀ ਚਾਪੀ ਕਰਨ ਵਾਸਤੇ, ਮੇਰੀਆਂ ਲੱਤਾਂ ਬਾਹਾਂ ਘੁੱਟਣ ਵਾਸਤੇ ਨੌਕਰ, ਚਾਕਰ ਆਲੇ ਦੁਆਲੇ। ਮੈਨੂੰ ਨੀਂਦ ਨਹੀਂ ਆਉਂਦੀ, ਮੈਂ ਚਿੰਤਾ 'ਚ। ਤੇਰੇ ਕੋਲ ਕਿਹੜੀ ਚੀਜ਼ ਆ? ਤੂੰ ਕੈਦ 'ਚ ਪਿਆ ਸਵੇਰੇ, ਭਾਵੇਂ ਤੈਨੂੰ ਮੌਤ ਦੀ ਸਜ਼ਾ ਸੁਣਾ ਦੀ, ਤੂੰ ਆਨੰਦ 'ਚ ਤੁਰਿਆ ਫਿਰਦਾ। ਸੱਜਣੋ, ਮਨਸੁੱਖ ਨੇ ਇੱਕ ਗੱਲ ਆਖੀ, ਬੜੀ ਪਿਆਰੀ ਬਾਤ ਆਖੀ ਮਨਸੁੱਖ ਨੇ। ਆ ਸੁਣਿਓ ਗੱਲ ਹੁਣ, ਭਾਈ ਮਨਸੁੱਖ ਪਤਾ ਕੀ ਕਹਿੰਦਾ? ਕਹਿੰਦਾ, ਰਾਜਨ, ਤੇਰੇ ਕੋਲ ਸੁੱਖਾਂ ਦੀਆਂ ਸਹੂਲਤਾਂ ਹੈਗੀਆਂ ਵਾ, ਸੁੱਖ ਨਹੀਂ ਹੈਗਾ ਤੇਰੇ ਕੋਲ। ਸੁੱਖਾਂ ਦੀਆਂ, ਧਿਆਨ ਨਾਲ ਸੁਣਿਓ ਗੱਲ, ਤੇਰੇ ਕੋਲ ਸੁੱਖਾਂ ਦੀਆਂ ਸਹੂਲਤਾਂ ਹੈਗੀਆਂ, ਤੇਰੇ ਕੋਲ ਸੁੱਖ ਲੈਣ ਦੀ ਕੋਈ ਫੈਸਿਲਿਟੀ ਹੈਗੀ ਆ, ਸੁੱਖ ਨਹੀਂ ਹੈਗਾ, ਸੁੱਖ ਨਹੀਂ ਹੈਗਾ ਤੇਰੇ ਕੋਲ। ਤੇ ਮੇਰੇ ਕੋਲ ਸੁੱਖ ਹੈਗਾ। ਰਾਜਾ ਬੜਾ ਹੈਰਾਨ ਹੋਇਆ, ਕਹਿੰਦਾ, ਕੀ ਗੱਲ ਮਨਸੁੱਖ? ਉਹ ਪਰਦੇਸੀਆ, ਇਹਦਾ ਕੀ ਮਤਲਬ? ਮਨਸੁੱਖ ਨੂੰ ਪੁੱਛਦਾ, ਇਹਦਾ ਮਤਲਬ ਕੀ ਇਸ ਗੱਲ ਦਾ? ਮਨਸੁੱਖ ਪਤਾ ਕੀ ਕਹਿੰਦਾ? ਕਹਿੰਦਾ, ਤੇਰੇ ਕੋਲ ਜਿੰਨੀਆਂ ਸਹੂਲਤਾਂ ਆ, ਇਹ ਤਨ ਦੇ ਸੁੱਖ ਦੀਆਂ, ਸਰੀਰ ਦੇ ਸੁੱਖ ਦੀਆਂ। ਤੇਰੇ ਕੋਲ ਮਹਿਲ ਮਾੜੀਆਂ, ਸਰੀਰ ਨੂੰ ਰੱਖਣਾ ਮਹਿਲ ਮਾੜੀਆਂ 'ਚ, ਮਹਿਲਾਂ 'ਚ। ਤੇਰੇ ਕੋਲ ਸੁੰਦਰ ਪਲੰਘ, ਗਦੇਲੇ, ਐਸ਼ੋ ਇਸ਼ਰਤ, ਸੁੱਖ ਆਰਾਮ, ਨੌਕਰ ਚਾਕਰ, ਤੇਰੀ ਮੁੱਠੀ ਚਾਪੀ ਸਰੀਰ ਨੂੰ ਹੀ ਕਰਨੀ ਇਹਨਾਂ ਨੇ, ਲੱਤਾਂ ਬਾਹਾਂ ਘੁੱਟਣੀਆਂ ਤੇਰੀਆਂ। ਕਹਿੰਦਾ, ਜੀ ਹਾਂ। ਰਾਜਾ ਸ਼ਿਵਨਾਮ ਕਹਿੰਦਾ, ਹਾਂ। ਕਹਿੰਦਾ, ਇਹ ਸਰੀਰ ਦੇ ਸੁੱਖਾਂ ਦੀਆਂ ਸਹੂਲਤਾਂ, ਸਰੀਰ ਦਾ ਸੁੱਖ ਹੈ, ਪਰ ਫਿਰ ਵੀ ਤੇਰੇ ਕੋਲ ਸੁੱਖ ਨਹੀਂ ਹੈਗਾ। ਮੇਰੇ ਕੋਲ ਮਨ ਦਾ ਸੁੱਖ ਹੈ, ਮੇਰੇ ਕੋਲ ਦਿਲ ਦਾ ਸੁੱਖ ਹੈ, ਮੇਰੇ ਕੋਲ ਆਤਮਾ ਦਾ ਸੁੱਖ ਹੈ, ਮੇਰੇ ਕੋਲ ਮਾਨਸਿਕ ਸ਼ਾਂਤੀ ਹੈ, ਮੇਰੇ ਕੋਲ ਅੰਤਸ਼ ਕਰਨ ਦਾ ਸੁੱਖ ਹੈ, ਮੇਰੇ ਕੋਲ ਸਕੂਨ ਹੈ, ਮੇਰੇ ਕੋਲ ਸ਼ਾਂਤੀ ਹੈ, ਮੇਰੇ ਕੋਲ ਟਿਕਾ ਹੈ, ਮੇਰੇ ਕੋਲ ਸਹਿਜ ਆ, ਮੇਰੇ ਜੀਵਨ ਵਿੱਚ ਆਨੰਦ ਹੈ, ਜਿਹੜਾ ਆਨੰਦ ਕੋਈ ਖੋ ਨਹੀਂ ਸਕਦਾ। ਤੇਰੇ ਕੋਲ ਅੱਜ ਰਾਜ ਹੈਗਾ, ਅੱਜ ਤੇਰਾ ਰਾਜ ਖੁੱਸ ਜੇ, ਤੇਰਾ ਤਖਤ ਖੁੱਸ ਜੇ, ਸੁੱਖ ਖਤਮ ਹੋ ਗਿਆ। ਤੇਰੇ ਕੋਲ ਅੱਜ ਰਾਜ ਨਾ ਰਵੇ, ਤਖਤ ਨਾ ਰਵੇ, ਸੁੱਖ ਖਤਮ ਹੋ ਗਏ। ਤੇ ਮਨਸੁੱਖ ਕੀ ਕਹਿੰਦਾ? ਕਹਿੰਦਾ, ਮੇਰੇ ਕੋਲ ਜਿਹੜਾ ਸੁੱਖ ਆ, ਮੈਨੂੰ ਤੂੰ ਫਾਂਸੀ 'ਤੇ ਚੜ੍ਹਾ ਦੇ, ਮੈਨੂੰ ਤੂੰ ਮੌਤ ਦੇ ਘਾਟ ਉਤਾਰੇ, ਮੇਰਾ ਸਿਰ ਲਾ ਦੇ, ਮੇਰੇ ਕੋਲ ਐਸਾ ਸੁੱਖ ਹੈ ਜਿਹੜਾ ਫਿਰ ਵੀ ਮੇਰੇ ਕੋਲੋਂ ਨਹੀਂ ਮੁੱਕ ਸਕਦਾ। ਉਹ ਸੁੱਖ ਰੱਬ ਦੇ ਘਰ ਤੱਕ, ਉਹਦੀ ਦਰਗਾਹ ਤੱਕ ਮੇਰੇ ਨਾਲ ਜਾਏਗਾ। ਮੈਂ ਮਾਨਸਿਕ ਤੌਰ 'ਤੇ ਸੁਖੀ ਹਾਂ, ਮੇਰੇ ਗੁਰੂ ਨੇ ਮੈਨੂੰ ਅੰਦਰੋਂ ਸੁਖੀ ਕਰ ਦਿੱਤਾ, ਮੈਨੂੰ ਦੁਨੀਆ 'ਚ ਕੋਈ ਦੁੱਖ ਦੇ ਹੀ ਨਹੀਂ ਸਕਦਾ। ਤੂੰ ਲੱਖ ਯਤਨ ਕਰ ਮੈਨੂੰ ਦੁਖੀ ਕਰਨ ਦਾ, ਮੈਂ ਦੁਖੀ ਹੋ ਹੀ ਨਹੀਂ ਸਕਦਾ, ਕਿਉਂਕਿ ਮੇਰੇ ਕੋਲ ਸੁੱਖਾਂ ਦੀਆਂ ਸਹੂਲਤਾਂ ਨਹੀਂ ਆ, ਮੇਰੇ ਕੋਲ ਸੁੱਖ ਆ। ਰਾਜਾ ਕਹਿੰਦਾ, ਹੱਦ ਹੋ ਗਈ, ਕਿਹਨੇ ਦਿੱਤਾ ਆ ਤੈਨੂੰ ਇਹ ਸੁੱਖ? ਤੈਨੂੰ ਕਿਹਨੇ ਦਿੱਤਾ ਆ? ਮਨਸੁੱਖ ਕਹਿੰਦਾ, ਗੁਰੂ ਨਾਨਕ ਨੇ ਦਿੱਤਾ, ਗੁਰੂ ਨਾਨਕ ਨੇ, ਗੁਰੂ ਨਾਨਕ ਨੇ ਦਿੱਤਾ, ਉਹਦੀ ਬਾਣੀ 'ਚੋਂ ਮਿਲਿਆ। ਰਾਜਾ ਸ਼ਿਵਨਾਭ ਕਹਿੰਦਾ, ਉਹ ਸੱਜਣਾ, ਮੈਂ ਤੈਨੂੰ ਕੀਤਾ ਰਿਹਾ, ਅਤੇ ਜਿੰਨਾ ਚਿਰ ਮੈਂ ਤੈਨੂੰ ਉਹ ਕਮਰੇ 'ਚ ਬੰਦ ਰੱਖਿਆ ਜਾਂ ਕੋਈ ਬੁਰੇ ਬੋਲ ਬੋਲਿਆ, ਇਹ ਮੈਨੂੰ ਕਰ ਮੁਆਫ। ਸ਼ਿਵਨਾਭ ਕਹਿੰਦਾ, ਰਾਜਾ ਕਹਿੰਦਾ, ਇਹ ਮੈਨੂੰ ਦੇ ਮਾਫ਼ੀ। ਕਿੱਥੇ ਵੱਸਦਾ ਹੈ ਤੇਰਾ ਗੁਰੂ? ਮੈਨੂੰ ਆਪਣੇ ਗੁਰੂ ਦਾ ਦਰਸ਼ਨ ਕਰਾ। ਗੁਰੂ ਦੇ ਪਿਆਰਿਓ, ਗੁਰੂ ਦੇ ਸਿੱਖੋ, ਕੋਈ ਬੰਦਾ ਸਿੱਖ ਦਾ ਦਰਸ਼ਨ ਕਰੇ, ਉਹਨੂੰ ਗੁਰੂ ਚੇਤੇ ਆ ਜਾਏ, ਉਹ ਤੇਰਾ ਜੀਵਨ ਇਹੋ ਜਿਹਾ, ਤੇਰਾ ਗੁਰੂ ਕਿਹੋ ਜਿਹਾ ਹੋਊਗਾ, ਤੇਰਾ ਜੀਵਨ ਇਹੋ ਜਿਹਾ, ਤੇਰਾ ਸਤਿਗੁਰ ਕਿਹੋ ਜਿਹਾ ਹੋਊਗਾ, ਕਰ ਕਿਰਪਾ ਮੈਨੂੰ, ਮੇਰੇ ਆਪਣੇ ਸਤਿਗੁਰ ਦਾ ਦਰਸ਼ਨ ਕਰਾ ਮੈਨੂੰ। ਅਤੇ ਮਨਸੁੱਖ ਕੀ ਕਹਿੰਦਾ? ਕਹਿੰਦਾ, ਰਾਜਨ, ਮੇਰੇ ਗੁਰੂ ਕੋਲ ਚੱਲ ਕੇ ਜਾਣ ਦੀ ਨਹੀਂ ਲੋੜ। ਰਾਜਾ ਸ਼ਿਵਨਾਭ ਕਹਿੰਦਾ, ਅੱਛਾ, ਚੱਲ ਕੇ ਨਹੀਂ ਜਾਣ ਦੀ ਲੋੜ? ਮਨਸੁੱਖ ਕਹਿੰਦਾ, ਨਹੀਂ, ਮੈਂ ਵੀ ਤੇਰੀ ਅਰਦਾਸ ਕਰਦਾ ਵਾਂ, ਅਤੇ ਤੂੰ ਵੀ ਅਰਦਾਸ ਕਰ ਕਿ ਗੁਰੂ ਨਾਨਕ ਕਿਰਪਾ ਕਰ, ਸਾਨੂੰ ਗਰੀਬਾਂ ਨੂੰ ਨਵਾਜ, ਦਰਸ਼ਨ ਦੇ। ਮਨਸੁੱਖ ਕਹਿੰਦਾ, ਮੇਰਾ ਗੁਰੂ ਆਪ ਚੱਲ ਕੇ ਆ ਜਾਂਦਾ, ਆਪ ਚੱਲ ਕੇ ਆ ਜਾਂਦਾ ਦਰਸ਼ਨ ਦੇਣ ਵਾਸਤੇ, ਤੂੰ ਯਾਦ ਕਰ ਉਹਨੂੰ। ਇੱਕ ਵਕਤ ਆਇਆ ਜਿਹੜਾ ਰਾਜਾ ਝਿੜਕਾਂ ਮਾਰਦਾ ਹੈ ਨਾ, ਮੈਂ ਤੈਨੂੰ ਸਜ਼ਾ ਦੇਣੀ ਆ, ਉਸ ਰਾਜੇ ਨੇ ਭਾਈ ਮਨਸੁੱਖ ਦੇ ਪੈਰ ਫੜ ਲਏ ਉਹਨੇ। ਉਹ ਸੱਜਣਾ, ਕਰ ਗੁਰੂ ਨਾਨਕ ਅੱਗੇ ਮੇਰੀ ਅਰਦਾਸ, ਮੇਰੀ ਅਰਦਾਸ ਕਰ ਗੁਰੂ ਨਾਨਕ ਅੱਗੇ। ਇੰਨਾ ਸੁੱਖ, ਇੰਨੀ ਸ਼ਾਂਤੀ ਤੇਰੇ ਜੀਵਨ 'ਚ, ਆਨੰਦ ਕਿਤੇ ਉਹ ਸ਼ਾਂਤੀ, ਸਹਿਜ ਟਿਕਾ, ਆਨੰਦ ਮੇਰੀ ਝੋਲੀ 'ਚ ਵੀ ਪੈ ਜਾਏ। ਇੱਕ ਸਮਾਂ ਆਇਆ ਮਨਸੁਖ ਅਤੇ ਰਾਜੇ ਸ਼ਿਵਨਾਭ ਦੀ ਤਾਂ ਦੋਸਤੀ ਪੈ ਗਈ ਨਾ, ਮਿੱਤਰਤਾ ਬਣ ਗਈ। ਵਪਾਰੀ ਸੀ ਇਹ ਬੜਾ ਤਕੜਾ, ਲਾਹੌਰ ਦਾ ਰਹਿਣ ਵਾਲਾ ਸੀ। ਇੱਕ ਵਕਤ ਆਇਆ, ਫਿਰ ਸਮਾਂ ਆਇਆ, ਬੜਾ ਲੰਮਾ ਇਤਿਹਾਸ ਹੈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਰਾਜੇ ਸ਼ਿਵਨਾਭ ਨੂੰ ਦਰਸ਼ਨ ਦੇਣ ਵਾਸਤੇ ਗਏ ਸੰਗਲਾਦੀਪ, ਗੁਰੂ ਨਾਨਕ ਸਾਹਿਬ ਗਏ ਉੱਥੇ ਕਿ ਰਾਜਨ ਤੂੰ ਅਰਦਾਸ ਕੀਤੀ, ਬੇਨਤੀ ਕੀਤੀ, ਮੈਂ ਆ ਗਿਆ। ਉਹ ਮਨਸੁੱਖ ਦੀਆਂ ਕੀਤੀਆਂ ਅਰਦਾਸ। ਸਾਧ ਸੰਗਤ ਕਹਿਣ ਦਾ ਭਾਵ, ਜਿਨ੍ਹਾਂ ਕੋਲ ਗੁਰੂ ਦੀ ਯਾਦ, ਨਾਮ ਸਿਮਰਨ, ਬੰਦਗੀ ਆ, ਉਹ ਸਦਾ ਵਾਸਤੇ ਆਨੰਦ ਖੜਾਓ ਵਿੱਚ ਰਹਿੰਦੇ। ਤੋ ਸਮਾਪਤੀ ਕਰੀਏ। ਸਾਹਿਬ ਜੀ ਕਹਿੰਦੇ, ਸੁਣ ਸੁਆਮੀ ਅਰਦਾਸ ਜਨ ਤੁਮੇ ਅੰਤਰਜਾਮੀ। ਹੇ ਅੰਤਰਜਾਮੀ ਆ, ਸਾਡੇ ਦਿਲਾਂ ਦੀਆਂ ਜਾਣਨ ਵਾਲਿਆ, ਸਾਡੀਆਂ ਅਰਦਾਸਾਂ ਸੁਣ। ਤੂੰ ਸਾਡੇ ਦਿਲਾਂ ਦੀਆਂ ਜਾਣਦਾ, ਤੂੰ ਸਾਡਾ ਸੁਆਮੀ ਮਾਲਕ ਆ। ਥਾਂ ਥਨੰਤਰ ਰਵ ਰਹੇ ਨਾਨਕ ਕੇ ਸੁਆਮੀ। ਤੂੰ ਥਾਂ ਥਾਂ 'ਤੇ ਰਮਿਆ ਹੋਇਆ, ਹਰ ਥਾਂ 'ਤੇ ਤੂੰ ਵੱਸਦਾ। ਜਿਨ੍ਹਾਂ ਨੇ ਸਾਧ ਸੰਗਤ ਕੀਤੀ, ਤੇਰਾ ਸਿਮਰਨ ਕੀਤਾ, ਉਹਨਾਂ ਦੇ ਜੀਵਨ ਵਿੱਚ ਸਦਾ ਵਾਸਤੇ ਸੁੱਖ ਆ ਗਿਆ। ਕਿਤੇ ਸਾਡਾ ਜੀਵਨ ਵੀ ਐਸਾ ਬਣੇ, ਅਸੀਂ ਵੀ ਨਾਮ ਬਾਣੀ ਨਾਲ, ਗੁਰੂ ਚਰਨਾਂ ਨਾਲ ਪਿਆਰ ਪਾਈਏ, ਤਾਂ ਕਿ ਅੰਤੁਸ਼ ਕਰਨ ਦਾ, ਹਿਰਦੇ ਦਾ ਸੁੱਖ ਸਾਨੂੰ ਵੀ ਮਿਲ ਜਾਵੇ। ਭਟਕਣਾ ਮੁਕਾ ਕੇ ਪ੍ਰਭੂ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਜਾਈਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸਾਰੀਆਂ ਸੰਗਤਾਂ ਨੂੰ ਦਾਤਾ ਜੀ ਦਰੋਂ ਘਰੋਂ ਨਾਮਦਾਨ, ਗੁਰੂ ਚਰਨਾਂ ਦਾ ਪਿਆਰ ਬਖਸ਼ ਕੇ ਆਪਣੇ ਦਰ ਘਰ ਨਾਲ ਜੋੜੀ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ